श्री नानक पुरुषोत्तम परम परावर नाथ जुगल चरण मम वंदना तर पर तर कर माथ श्री नानक पद पंकज बंदन सिमरो अंगद दोख निकंदन अमरदास गुर हृदय त्याव श्री गुर रामदास गुण गाव श्री अर्जुन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी बार बार जननी सुध पाए चल श्री तेग बहादुर राए आवत कुशल बूज बहुबारी सुत की सुध सुन सुन मुदत हरी बार बार जननी सुध पाए
वाहिगुरु जी का खालसा वाहिगुरु जी की फतेह गरीब निवाज करुणा निदान अंतरजामी चवर शत्र तख्त दे मालक जुगो जुग अटल दसां पातशाहियां दे आत्मिक सरूप धन धन श्री गुरु ग्रंथ साहिब जी महाराज दी पावन पवित्र हजूरी विच सुभाए मान गुरु की साजी और निवाज जी साध संगत जीओ आओ हुण गुर इतिहास दी कथा विचार श्रवण करिए गुर इतिहास दी चल रही लड़ीवार कथा दे प्रसंग जिवें पिछे सुनाए जा रहे सन धन श्री गुरु तेग बहादुर साहिब महाराज जी दे ग्रह विच प्रगट होए धन गुरु गोबिंद सिंह महाराज सचे पातशाह बाल अवस्था विच बाल लीला विच बालकां समेत महाराज सचे पातशाह खेडदे सतगुरु महाराज सचे पातशाह जी एक दिन बालकां दे नाल खेड दे विच रहे हन बाहर पटना शहर दे विच रहण वाला पातशाही हाकम जो नवाब हाथी दी बारी ते बैठ के अपने सिपाहियां समेत विच दी गली थाणी लंघ रहा सी ਉਸ ਦੇ ਅਹਿਲਕਾਰਾਂ ਨੇ, ਸਿਪਾਹੀਆਂ ਨੇ ਲੋਕਾਂ ਨੂੰ ਉਸ ਦਾ ਸਤਿਕਾਰ ਕਰਨ ਵਾਸਤੇ ਕਿਹਾ ਹੈ। ਬਾਲਾ ਪ੍ਰੀਤਮ ਸਰੂਪ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਬਾਲਕ ਜੋ ਖੇਡ ਰਹੇ ਹੈ, ਉਹਨਾਂ ਨੂੰ ਵੇਖ ਕੇ ਸਿਪਾਹੀਆਂ ਨੇ ਨਵਾਬ ਵੱਲ ਨਮਸਕਾਰ ਕਰਨ ਲਈ ਪ੍ਰੇਰਿਤ ਕੀਤਾ ਹੈ। ਬਾਲਾ ਪ੍ਰੀਤਮ ਗੁਰੂ ਜੀ ਨੇ ਇਹ ਜਾਣ ਕੇ ਬਾਲਕਾਂ ਨੂੰ ਸਮਝਾਇਆ ਕਿ ਇਸ ਇਹ ਹੰਕਾਰੀ ਜੋ ਹਾਕਮ ਆ ਰਿਹਾ ਹਾਥੀ ਦੀ ਬਾਰੀ 'ਤੇ ਬੈਠ ਕੇ ਜਬਰਨ ਲੋਕਾਂ ਦੇ ਕੋਲੋਂ ਆਪਣਾ ਅਦਬ ਕਰਵਾ ਰਿਹਾ ਹੈ, ਬਹੁਤਾ ਆਪਣਾ ਬਲ ਤੇਜ ਪ੍ਰਤਾਪ ਦਾ ਪ੍ਰਭਾਵ ਪਾ ਕੇ ਲੋਕਾਂ ਦੇ ਕੋਲੋਂ ਸਲਾਮਾਂ ਸਵੀਕਾਰ ਕਰਾ ਰਿਹਾ ਹੈ। ਇਸ ਦਾ ਨਿਰਾਦਰ ਕਰਨਾ ਹੈ, ਹੰਕਾਰੀ ਹੋਣ ਕਰਕੇ ਹੰਕਾਰ ਦੂਰ ਕਰਨਾ, ਇਸ ਵੱਲ ਸਾਹਮਣੇ ਹੋ ਕੇ ਮੂੰਹ ਆਪਣੇ ਵਿਖਾ ਕੇ ਮੂੰਹ ਚੜਾਉਣਾ, ਮੂੰਹ ਖਿਡਾਉਣਾ, ਇਸ ਨੂੰ ਦੰਦੀਆਂ ਖਿਡਾਉਣੀਆਂ ਨੇ। ਬਾਲਾ ਪ੍ਰੀਤਮ ਗੁਰੂ ਮਹਾਰਾਜ ਸਾਹਿਬ ਜੀ ਦੀ ਇਸ ਤਰ੍ਹਾਂ ਸਿੱਖਿਆ ਮੰਨ ਕੇ ਬਾਲਕਾਂ ਨੇ ਇਸੇ ਪ੍ਰਕਾਰ ਕੀਤਾ। ਹਾਕਮ ਹਾਥੀ ਦੀ ਬਾਰੀ 'ਤੇ ਬਹਿ ਕੇ ਆ ਰਿਹਾ ਸੀ, ਉਸਦਾ ਹੰਕਾਰ ਨਿਵਿਰਤ ਹੋਇਆ। ਉਸਨੇ ਵੇਖਿਆ ਕਿ ਸਭ ਸਲਾਮਾਂ ਹੀ ਨਹੀਂ ਕਰੀ ਜਾਂਦੇ, ਨਿਰਭੈਤਾ ਦੇ ਨਾਲ ਅੱਗੋਂ ਕੋਈ ਬਾਲਕੇ ਹਨ ਜੋ ਮੇਰਾ ਨਿਰਾਦਰ ਵੀ ਕਰਨ ਵਾਲੇ ਹਨ, ਜਿਨ੍ਹਾਂ ਨੇ ਮੇਰਾ ਕੋਈ ਬਲ ਪ੍ਰਤਾਪ ਦਾ ਕੋਈ ਆਪਣੇ ਚਿੱਤ ਵਿੱਚ ਖੌਫ ਨਹੀਂ ਮੰਨਿਆ। ਵੇਖ ਕੇ ਉਸਨੇ ਕਿਹਾ ਹੈ ਕਿ ਇਹ ਬਾਂਦਰਾਂ ਵਾਂਗ ਮੂੰਹ ਖਿੜਾ ਰਹੇ ਨੇ, ਆਪਣੇ ਮੂੰਹ ਬਣਾ ਰਹੇ ਆ। ਇਸ ਦੇ ਬੋਲ ਸੁਣ ਕੇ ਬਾਲਾ ਪ੍ਰੀਤਮ ਗੁਰੂ ਜੀ ਨੇ ਵਚਨ ਕੀਤਾ ਕਿ ਇਹ ਤਾਂ ਸੁੰਦਰ ਰੂਪ ਵਾਲੇ ਹਨ ਅਤੇ ਜਿਨ੍ਹਾਂ ਬਾਬਤ ਤੂੰ ਕਹਿ ਰਿਹਾ ਹੈ, ਜੋ ਤੂੰ ਨਾਮ ਲਿਆ ਹੈ ਬਾਂਦਰਾਂ ਦਾ, ਉਹ ਬਾਂਦਰਾਂ ਜਿਹੇ ਮੂੰਹਾਂ ਵਾਲੇ ਤੁਹਾਡੀ ਪਾਤਸ਼ਾਹ ਦਾ ਜਿਹੜਾ ਰਾਜ ਭਾਗ ਹੈ ਖੋ ਕੇ ਆਪਣੇ ਅਧੀਨ ਕਰ ਲੈਣਗੇ ਅੰਗਰੇਜ਼ ਲੋਕ। ਇਉਂ ਆਉਣ ਵਾਲੇ ਸਮੇਂ ਦੀ ਹਾਲਤ ਮਹਾਰਾਜ ਸਾਹਿਬ ਨੇ ਬਾਲਾ ਪ੍ਰੀਤਮ ਸਰੂਪ ਵਿੱਚ ਕਹਿ ਦਿੱਤੀ। ਮਹਾਬਤ ਸੀ ਜਿਹੜਾ ਬੈਠਾ ਹੋਇਆ, ਉਸਨੇ ਕਿਹਾ ਕਿ ਇਹ ਤਾਂ ਬਾਲਕ ਹਨ। ਨਵਾਬ ਕਹਿਣ ਲੱਗਾ ਕਿ ਇਹ ਤਾਂ ਪੀਰਾਂ ਵਾਲੇ ਬੋਲ, ਜੋ ਬਾਲਕ ਹੈ ਸ੍ਰੇਸ਼ਟ ਉੱਤਮ ਬੋਲਦਾ ਹੈ, ਜਿਵੇਂ ਕੋਈ ਅਵਤਾਰ ਔਲੀਆ ਹੋਵੇ, ਇਸ ਤਰ੍ਹਾਂ ਬਾਕ ਕਹਿੰਦਾ ਹੈ। ਮਹਾਬਤ ਨੇ ਆਖਿਆ ਕਿ ਛੋਟੇ ਬਾਲਕ ਨੇ, ਇਹਨਾਂ ਨੂੰ ਕੋਈ ਸਮਝ ਨਹੀਂ, ਨਾ ਕੋਈ ਜ਼ਿਆਦਾ ਧਿਆਨ ਦਿਓ ਇਹਨਾਂ ਵੱਲ। ਇਸ ਉਮਰ ਵਿੱਚ ਬਾਲਕਾਂ ਨੂੰ ਖੇਡਣ ਦੀ ਅਤੇ ਖਾਣ ਪੀਣ ਦੀ ਹੀ ਕੇਵਲ ਸਮਝ ਹੁੰਦੀ ਹੈ ਜ਼ਿਆਦਾ। ਇਸ ਤਰ੍ਹਾਂ ਕਹਿ ਕੇ ਉੱਥੋਂ ਲੰਘ ਗਏ ਆ। ਮਹਾਰਾਜ ਬਾਲਾ ਪ੍ਰੀਤਮ ਗੁਰੂ ਜੀ ਬਾਲਕਾਂ ਸਮੇਤ ਖੇਡਾਂ ਵਿੱਚ ਜੋ ਚਿੱਤ ਲਾ ਕੇ ਬਾਲ ਲੀਲਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਵਿਚਰਦੇ ਹਨ, ਸੋ ਇਸੇ ਪ੍ਰਕਾਰ ਇੱਕ ਬਾਲਕ ਨੇ ਆਪਣੇ ਘਰੋਂ ਇੱਕ ਸੁੰਦਰ ਗੁਲੇਲ ਤਿਆਰ ਕਰਕੇ ਲਿਆਂਦੀ ਆ, ਮਹਾਰਾਜ ਨੂੰ ਦਿੱਤੀ ਆ, ਲਿਆ ਕੇ ਸੌਂਪੀ ਹੈ। ਉਸ ਬਾਲਕ 'ਤੇ ਬਹੁਤ ਮਹਾਰਾਜ ਖੁਸ਼ ਹੋਏ ਹਨ। ਹੋਰਨਾਂ ਵੀ ਬਾਲਕਾਂ ਨੂੰ ਗੁਲੇਲਾਂ ਬਣਵਾ ਕੇ ਘਰਾਂ ਵਿੱਚੋਂ ਲਿਆਉਣ ਵਾਸਤੇ ਕਿਹਾ। ਮਿੱਟੀ ਦਾ ਗਾਰਾ ਬਣਾ ਕੇ ਉਸ ਤੋਂ ਗੁਲੇਲੇ ਤਿਆਰ ਕਰਵਾਏ ਹਨ, ਸੁਕਾ ਕੇ ਗੁਲੇਲੇ ਚਲਾ ਕੇ ਨਿਸ਼ਾਨਿਆਂ 'ਤੇ ਜਿੱਥੇ ਲਗਾਉਂਦੇ ਹਨ ਉੱਥੇ ਨਿਸ਼ਾਨੇ ਸਿੱਧਦੇ ਆ। ਬਾਲਕ ਜੋ ਗੁਲੇਲਾਂ ਬਣਾ ਕੇ ਲਿਆਉਂਦੇ ਆ, ਉਹਨਾਂ ਵਿੱਚ ਉਹਨਾਂ ਦੇ ਹੱਥਾਂ ਵਿੱਚ ਗੁਲੇਲੇ ਫੜਾਉਣ ਦੀ ਉਹਨਾਂ ਨੂੰ ਜਾਚ ਸਿਖਾਉਂਦੇ ਨੇ ਕਿ ਇਸ ਪ੍ਰਕਾਰ ਇਹਨਾਂ ਨੂੰ ਫੜ ਕੇ ਚਲਾਉਣਾ ਹੈ। ਇਵੇਂ ਵਿੱਚ ਗੁਲੇਲਾ ਜੜ ਕੇ ਨਿਸ਼ਾਨਾ ਸਿੱਧਣਾ ਹੈ। ਇਉਂ ਮਹਾਰਾਜ ਗੁਲੇਲੇ ਨਾਲ ਸ਼ਸਤਰ ਵਿੱਦਿਆ ਦਾ ਅਭਿਆਸ ਆਰੰਭ ਕਰਦੇ ਆ। ਬਾਲਕਾਂ ਦੇ ਕੋਲੋਂ ਵੀ ਇਹ ਸ਼ਸਤਰ ਵਿੱਦਿਆ ਦਾ ਅਭਿਆਸ ਮਹਾਰਾਜ ਕਰਵਾਉਂਦੇ ਆ। ਇਸ ਪ੍ਰਕਾਰ ਕਵੀ ਜੀ ਨੇ ਇਹ ਬਾਲ ਲੀਲਾ ਦੇ ਪ੍ਰਸੰਗ ਬਿਆਨ ਕੀਤੇ ਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬਤ ਕਵੀ ਜੀ ਨੇ ਪ੍ਰਸੰਗ ਆਰੰਭ ਕੀਤਾ। ਜਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਅਸਾਮ ਵੱਲੋਂ ਵਾਪਸ ਆ ਰਹੇ ਨੇ, ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਦੇ ਸਹਿਤ ਪਟਨਾ ਸ਼ਹਿਰ ਵੱਲ ਨੂੰ ਜਿਵੇਂ ਰਸਤੇ ਵਿੱਚ ਆ ਰਹੇ ਹੈ, ਪੜਾਅ ਦਰ ਪੜਾਅ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਛੇਤੀ ਹੀ ਚੱਲਦੇ ਆਉਂਦੇ ਹਨ ਪਟਨਾ ਸ਼ਹਿਰ ਵੱਲ। ਜਿੱਥੇ ਥੋੜ੍ਹਾ ਸਮਾਂ ਰਸਤੇ ਵਿੱਚ ਠਹਿਰਦੇ ਹਨ, ਉੱਥੇ ਨਗਰ ਦੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਨਾਲ ਦਰਸ਼ਨ ਕਰਦੀਆਂ ਹੈ, ਭੇਟਾਵਾਂ ਅਰਪਣ ਕਰਦੀਆਂ। ਬਿਸ਼ਨ ਸਿੰਘ ਰਾਜੇ ਦੇ ਮਨ ਵਿੱਚ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਬਹੁਤ ਚਾਅ ਉਤਸ਼ਾਹ ਹੈ। ਜਿਸ ਪ੍ਰਕਾਰ ਸੋ ਇੱਕ ਥਾਂ 'ਤੇ ਪੜਾਓ ਕੀਤਾ, ਮਹਾਰਾਜ ਜੀ ਨੇ ਡੇਰਾ ਕੀਤਾ, ਰਾਜਾ ਬਿਸ਼ਨ ਸਿੰਘ ਸਤਿਗੁਰੂ ਜੀ ਦੇ ਪਾਸ ਪਹੁੰਚਿਆ। ਸਤਿਗੁਰਾਂ ਨੇ ਇਸ ਬਿਸ਼ਨ ਸਿੰਘ ਰਾਜੇ ਨੂੰ ਆਪਣੇ ਮਾਤਾ ਨਾਨਕੀ ਜੀ ਦੇ ਪਿਆਰ ਭਰੇ ਬਚਨ ਸੁਣਾਏ ਹੈ ਕਿ ਮਾਤਾ ਜੀ ਸੁਨੇਹੇ ਭੇਜਦੇ ਹਨ, ਸਾਨੂੰ ਵਾਰ ਵਾਰ ਆਪਣੇ ਪਾਸ ਸੱਦਦੇ ਆ। ਜਦੋਂ ਉਹਨਾਂ ਨੂੰ ਸਾਡੇ ਬਾਬਤ ਖਬਰ ਸਿੱਖ ਜਾ ਕੇ ਦਿੰਦਾ ਹੈ, ਬਹੁਤ ਖੁਸ਼ ਹੁੰਦੇ ਹਨ। ਉਹਨਾਂ ਦੇ ਮਨ ਵਿੱਚ ਬਹੁਤ ਚਾਅ ਉਤਸ਼ਾਹ ਹੈ ਕਿ ਮੇਰੇ ਪੁੱਤਰ ਗੁਰੂ ਜੀ ਕਿਸ ਵੇਲੇ ਆ ਕੇ ਸਾਨੂੰ ਇੱਥੇ ਦਰਸ਼ਨ ਦਿੰਦੇ ਆ। ਮਾਤਾ ਜੀ ਦੇ ਮਨ ਵਿੱਚ ਬਹੁਤ ਤਾਂਘ ਹੈ, ਸਾਡੀ ਉਡੀਕ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਿਸ਼ਨ ਸਿੰਘ ਰਾਜੇ ਦੇ ਨਾਲ ਬਚਨ ਕਰਦੇ ਹਨ, ਜਿਵੇਂ ਅੱਗੇ ਕਥਾ ਆ ਰਹੀ, ਪ੍ਰੇਮ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਰ ਬਾਰ ਜਨਨੀ ਸੁਧ ਪਾਏ।
ਤੇ ਵਾਰ ਵਾਰ ਜਿਸ ਪ੍ਰਕਾਰ ਮਾਤਾ ਜੀ ਵੱਲੋਂ ਖਬਰ ਪ੍ਰਾਪਤ ਹੁੰਦੀ ਹੈ ਕਿ ਮਾਤਾ ਜੀ ਬੜੇ ਤਾਂਘ ਨਾਲ, ਬੜੇ ਪ੍ਰੇਮ ਨਾਲ ਉਡੀਕ ਸਾਡੀ ਕਰ ਰਹੇ ਹਨ,
ਚੱਲ ਸ਼੍ਰੀ ਤੇਗ ਬਹਾਦਰ ਰਾਏ,
ਤਾਂ ਇਸੇ ਕਰਕੇ ਹੀ ਜੋ ਖਬਰਸਾਰ ਮਿਲਣ 'ਤੇ ਮਾਤਾ ਜੀ ਦਾ ਬਹੁਤਾ ਪ੍ਰੇਮ ਸਤਿਗੁਰੂ ਤੇਗ ਬਹਾਦਰ ਸਾਹਿਬ ਰਾਜਾ ਸਰੂਪ ਸਤਿਗੁਰੂ ਜੀ ਨੇ ਜਾਣਿਆ।
ਆਵਤ ਕੁਸ਼ਲ ਬੂਝ ਬਹੁ ਬਾਰੀ,
ਤੇ ਆ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਚੱਲ ਕੇ। ਔਰ ਬਹੁਤੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁੱਖ ਸ਼ਾਂਤ ਜੋ ਹੈ ਮਾਤਾ ਜੀ ਦੇ ਪਾਸ ਵੀ ਪਟਨਾ ਸ਼ਹਿਰ ਵਿਖੇ ਪਹੁੰਚਦੀ ਹੈ।
ਸੁਤ ਕੀ ਸੁਧ ਸੁਨ ਸੁਨ ਮੁਦ ਤਹਰੀ,
ਤੇ ਸਤਿਗੁਰਾਂ ਵੱਲੋਂ ਬਚਨ ਸੁਣ ਕੇ ਕਿ ਅਸੀਂ ਛੇਤੀ ਆ ਰਹੇ ਹਾਂ ਮਾਤਾ ਜੀ ਤੁਹਾਡੇ ਪਾਸ, ਰਸਤੇ ਵਿੱਚ ਹੀ ਆ ਰਹੇ ਹਾਂ, ਇਹ ਸੁਣ ਕੇ ਮਾਤਾ ਜੀ ਬਹੁਤ ਖੁਸ਼ ਹੁੰਦੇ।
ਇਮ ਆਵਤ ਗੁਰ ਪਟਨੇ ਔਰ,
ਕਵੀ ਜੀ ਦੱਸਦੇ ਹਨ ਕਿ ਸਾਧ ਸੰਗਤ ਇਸ ਤਰ੍ਹਾਂ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਅਸਾਮ ਵੱਲੋਂ ਚੱਲ ਕੇ ਕਾਮਰੂ ਦੇਸ਼ ਵੱਲੋਂ ਵਿਦਾ ਹੁੰਦੇ ਹੋਏ ਸ੍ਰੀ ਪਟਨਾ ਸ਼ਹਿਰ ਵੱਲ ਨੂੰ ਆ ਰਹੇ।
ਬਿਸ਼ਨ ਸਿੰਘ ਜੁੱਤ ਨਿਤ ਉੱਠ ਭੋਰ,
ਤੇ ਨਿਤ ਹੀ ਉੱਠ ਕਰਕੇ ਜਿਵੇਂ ਕਿ ਰਾਤ ਦੇ ਸਮੇਂ ਡੇਰਾ ਕੀਤਾ ਜਾਂਦਾ ਹੈ, ਫਿਰ ਜਦੋਂ ਅਗਲਾ ਦਿਨ ਹੁੰਦਾ ਹੈ ਸਵੇਰ ਵੇਲੇ ਫਿਰ ਤਿਆਰੀ ਕੀਤੀ ਜਾਂਦੀ ਹੈ, ਤਿਆਰੀ ਕਰਕੇ ਚੱਲਦੇ ਹਨ।
ਮਾਤ ਨਾਨਕੀ ਗੁਜਰੀ ਦੋ,
ਜੋ ਰਾਜਾ ਬਿਸ਼ਨ ਸਿੰਘ ਹੈ ਉਹਦੇ ਸਮੇਤ ਚੱਲ ਕੇ ਮਹਾਰਾਜ ਪਟਨਾ ਸ਼ਹਿਰ ਵੱਲ ਨੂੰ ਆ ਰਹੇ ਹੈ। ਪਟਨਾ ਸ਼ਹਿਰ ਵਿੱਚ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰ ਕੌਰ ਜੀ ਦੋਵੇਂ
ਬਾਤ ਸੁਣਾਵਹਿ ਬਹੁ ਬਿਦ ਓਉ,
ਅਤੇ ਬਹੁਤ ਤਰ੍ਹਾਂ ਨਾਲ ਆਪਣੇ ਘਰ ਵਿੱਚ ਬਾਲਕ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਚਨ ਸੁਣਾਉਂਦੇ ਸਤਿਗੁਰਾਂ ਬਾਰੇ।
ਸੁਣੋ ਪੁੱਤਰ ਪੰਜਾਬ ਜੋ ਦੇਸ਼,
ਇਸ ਤਰ੍ਹਾਂ ਮਾਤਾ ਨਾਨਕੀ ਜੀ ਆਖਦੇ ਹਨ ਕਿ ਹੇ ਪੁੱਤਰ ਜੀ ਸੁਣਨਾ ਕਰੋ, ਜੇ ਉਹ ਪੰਜਾਬ ਦੇਸ਼ ਦੀ ਧਰਤੀ ਹੈ,
ਸਤਿਗੁਰ ਤਿਤ ਹੀ ਬਸੈ ਵਿਸ਼ੇਸ਼,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਕਰਕੇ ਪੰਜਾਬ ਦੀ ਧਰਤੀ ਤੇ ਹੀ ਵਸਦੇ ਰਹੇ ਹਨ।
ਮਹਾ ਜੰਗ ਤੁਰਕਨ ਕੇ ਸੰਗ,
ਬਹੁਤ ਵੱਡੇ ਜੰਗ ਯੁੱਧ ਹੋਏ ਨੇ ਪੰਜਾਬ ਦੀ ਧਰਤੀ ਤੇ ਤੁਰਕਾਂ ਨਾਲ,
ਬਾਰ ਬਾਰ ਹੋਏ ਭਟ ਭੰਗ,
ਬਾਰ ਬਾਰ ਜੋ ਚੜ ਕੇ ਆਉਣ ਵਾਲੀਆਂ ਤੁਰਕਾਨੀ ਫੌਜਾਂ ਦੇ ਨਾਲ ਜੰਗ ਕੀਤਾ ਹੈ। ਸਿੱਖਾਂ ਸੂਰਮਿਆਂ ਨੇ ਵੈਰੀਆਂ ਨੂੰ ਮਾਰਿਆ, ਦੁਸ਼ਮਣ ਦੀਆਂ ਫੌਜਾਂ ਦੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ, ਔਰ ਆਪ ਕਈ ਸੂਰਮਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
ਸੋਢੀ ਬੰਸ਼ ਸ਼੍ਰੋਮਣ ਮਹਾਂ।
ਤੇ ਸੋਢ ਬੰਸ਼ ਦੇ ਸ਼੍ਰੋਮਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਵਿਚਰਦੇ ਰਹੇ।
ਰਾਮਦਾਸ ਗੁਰ ਜਸ ਜਹ ਕਹਾ।
ਤੇ ਸੋਢ ਬੰਸ਼ ਦੇ ਸਿਰਮੌਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਜਿੱਥੇ ਕਿਤੇ ਵੀ ਥਾਵਾਂ ਥਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਭਾਰੀ ਜਸ ਪ੍ਰਗਟ ਹੋ ਰਿਹਾ।
ਲਵਪੁਰ ਜਨਮੇ ਨਗਰ ਵਿਸਾਲ।
ਤੇ ਵੱਡੇ ਨਗਰ ਲਾਹੌਰ ਸ਼ਹਿਰ ਦੇ ਵਿੱਚ ਅਵਤਾਰ ਧਾਰਨ ਕੀਤਾ ਸ੍ਰੀ ਗੁਰੂ ਰਾਮਦਾਸ ਜੀ ਨੇ।
ਬਹੁਰ ਬਸੇ ਸ੍ਰੀ ਗੋਇੰਦਵਾਲ।
ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਪਾ ਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਜਾ ਕੇ ਸੇਵਾ ਵਿੱਚ ਹਾਜ਼ਰ ਹੋ ਕੇ ਵਸੇ।
ਪ੍ਰਥਮ ਨਗਰ ਤੀਰਥ ਅਭਿਰਾਮ।
ਤੇ ਪਹਿਲਾ ਸੁੰਦਰ ਨਗਰ ਅਰ ਅਭਿਰਾਮ ਬਹੁਤ ਹੀ ਸੋਹਣਾ ਸੁੰਦਰ ਤੀਰਥ ਹੈ ਜਿੱਥੇ ਰਚਿਆ ਸ੍ਰੀ ਅੰਮ੍ਰਿਤਸਰ।
ਵਿਦਿਤਿਓ ਸ੍ਰੀ ਅੰਮ੍ਰਿਤਸਰ ਨਾਮ।
ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਉਸ ਨਗਰ ਦਾ ਜੋ ਪ੍ਰਗਟ ਹੋਇਆ ਜਗਤ ਵਿੱਚ।
ਕਰਿਓ ਬਸਾਵਨ ਰਚੇ ਉਪਾਏ।
ਤੇ ਬਹੁਤ ਜੋ ਭਾਰੀ ਯਤਨ ਕਰਕੇ ਸੁੰਦਰ ਨਗਰ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਉਣਾ ਕੀਤਾ।
ਬੜੇ ਤੁਮਾਰੇ ਭੇਤ ਸਥਾਏ।
ਇਸ ਤਰ੍ਹਾਂ ਮਾਤਾ ਨਾਨਕੀ ਜੀ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸਦੇ ਹੈ ਕਿ ਤੁਹਾਡੇ ਵਡੇਰੇ ਉਸ ਥਾਂ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੱਸਦੇ ਰਹੇ।
ਬਹੁਰ ਪਿਤਾਮੇ ਭਏ ਤੁਮਾਰੇ।
ਫਿਰ ਤੁਹਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉੱਥੇ ਰਹੇ।
ਜਿੰਨਤੇ ਲੜਤ ਤੁਰਕ ਗਨ ਹਾਰੇ।
ਜਿਨ੍ਹਾਂ ਦੇ ਨਾਲ ਲੜ ਕੇ ਬਹੁਤ ਸਾਰੇ ਤੁਰਕ ਫੌਜਾਂ ਸਮੇਤ ਚੜ੍ਹ ਕੇ ਆਉਂਦੇ ਹੋਏ ਜੰਗ ਕਰਦਿਆਂ ਹਾਰ ਗਏ।
ਬਸੇ ਪਿਤਾ ਕੇ ਪੁਰ ਕਰਤਾਰੇ।
ਅਤੇ ਫਿਰ ਕਰਤਾਰਪੁਰ ਨਗਰ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਵਸਾਇਆ ਉਸ ਨਗਰ ਵਿੱਚ ਵੀ ਜਾ ਕੇ ਆਪਣੇ ਪਿਤਾ ਸਤਿਗੁਰੂ ਜੀ ਦੇ ਵਸਾਏ ਨਗਰ ਵਿੱਚ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਸਦੇ ਰਹੇ।
ਪੁਨਹਿ ਬਿਪਾਸਾ ਕੂਲ ਨਿਹਾਰੇ।
ਤੇ ਫਿਰ ਬਿਆਸ ਦਰਿਆ ਦੇ ਕਿਨਾਰੇ 'ਤੇ ਵੀ ਸੁੰਦਰ ਥਾਂ ਵੇਖ ਕੇ ਡੇਰਾ ਕੀਤਾ ਸੀ ਸ੍ਰੀ ਹਰਗੋਬਿੰਦਪੁਰ ਵਾਲੇ ਸਥਾਨ 'ਤੇ।
ਸੁੰਦਰ ਨਗਰ ਵਸਾਵਨ ਕਰਿਓ।
ਬਹੁਤ ਸੋਹਣਾ ਨਗਰ ਉੱਥੇ ਸ੍ਰੀ ਹਰਗੋਬਿੰਦਪੁਰ ਵਸਾਇਆ।
ਬੜ ਰਣ ਭਇਓ ਤੁਰਕ ਗਨ ਮਰਿਓ।
ਉੱਥੇ ਵੀ ਜਿਸ ਵੇਲੇ ਨਗਰ ਵਸਾਉਣ ਲੱਗੇ ਸਨ ਤਾਂ ਜੋ ਭਗਵਾਨ ਦਾਸ ਘੇੜ ਚੱਲ ਕੇ ਆਇਆ ਸੀ ਮਹਾਰਾਜ ਨੂੰ ਉਠਾਉਣਾ ਚਾਹੁੰਦਾ ਸੀ ਕਿ ਇੱਥੋਂ ਤੁਸੀਂ ਚਲੇ ਜਾਓ। ਮਹਾਰਾਜ ਨੇ ਉਸ ਨੂੰ ਕਿਹਾ ਸੀ ਕਿ ਅਸੀਂ ਥੋੜ੍ਹੇ ਸਮੇਂ ਵਾਸਤੇ ਇੱਥੇ ਟਿਕਾਣਾ ਕਰਿਆ ਕਰਨਾ ਹੈ, ਪਰ ਨਹੀਂ ਸੀ ਮੰਨਿਆ। ਗੁਰੂ ਘਰ ਦੀ ਨਿਰਾਦਰੀ ਜਦੋਂ ਕੀਤੀ ਉਸਨੇ ਕਬੋਲ ਬੋਲ ਕੇ ਸੁਣਾਏ, ਵੱਡੇ ਗੁਰੂ ਸਾਹਿਬਾਂ ਦੀ ਨਿੰਦਾ ਸੁਣਾਈ ਤਾਂ ਸਤਿਗੁਰੂ ਜੀ ਦੀ ਆਗਿਆ ਪਾ ਕੇ ਘੇੜ ਭਗਵਾਨ ਦਾਸ ਨੂੰ ਸਿੱਖਾਂ ਨੇ ਮਾਰਿਆ। ਉਸ ਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਰਤਨ ਚੰਦ ਚੰਦੂ ਦੇ ਪੁੱਤਰ ਕਰਮ ਚੰਦ ਨਾਲ ਮਿਲ ਕੇ ਜਲੰਧਰ ਦੇ ਸੂਬੇ ਅਬਦੁਲ ਖਾਨ ਨੂੰ ਮਿਲ ਕੇ ਉਹਦੀ 15,000 ਫੌਜ ਸਮੇਤ ਚੜ੍ਹਾਈ ਕਰਵਾ ਕੇ ਲਿਆਇਆ ਗੁਰੂ ਮਹਾਰਾਜ ਸਾਹਿਬ ਜੀ ਵੱਲ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਲੜਨ ਵਾਸਤੇ ਸ੍ਰੀ ਹਰਗੋਬਿੰਦਪੁਰ ਵਾਲੇ ਸਥਾਨ 'ਤੇ ਬਿਆਸ ਦਰਿਆ ਦੇ ਪਾਸ ਆਏ ਤਾਂ ਸਤਿਗੁਰਾਂ ਨੇ ਜੰਗ ਕਰਕੇ ਉਹਨਾਂ ਦਾ ਸੰਘਾਰ ਕੀਤਾ ਅਬਦੁਲ ਖਾਨ ਨੂੰ, ਰਤਨ ਚੰਦ ਘੇੜ ਦੇ ਪੁੱਤਰ ਨੂੰ ਅਤੇ ਚੰਦੂ ਦੇ ਪੁੱਤ ਕਰਮ ਚੰਦ ਨੂੰ ਉੱਥੇ ਮਾਰਿਆ। ਹੋਰ ਬਹੁਤ ਸਾਰੀਆਂ ਫੌਜਾਂ ਦਾ ਉੱਥੇ ਨਾਸ਼ ਕੀਤਾ।
ਬੜ ਰਣ ਭਇਓ ਤੁਰਕ ਗਨ ਮਰਿਓ।
ਬਹੁਤੇ ਤੁਰਕ ਮਰੇ ਉੱਥੇ।
ਤਿੰਨ ਪਾਛੇ ਗਾਦੀ ਪਰ ਪੋਤਾ।
ਉਸ ਤੋਂ ਬਾਅਦ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਵਿੱਚ ਜੋ ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਉੱਪਰ ਜੋ ਅੱਗੋਂ ਗੁਰਿਆਈ ਗੱਦੀ ਦੇ ਤਖ਼ਤ 'ਤੇ ਬਿਠਾਏ ਪੋਤਰੇ ਦੇ ਰੂਪ ਵਿੱਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ।
ਥਿਰ ਹੋਏ ਸ੍ਰੀ ਹਰਿ ਰਾਏ ਉਦੋਤਾ।
ਅਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸੁਭਾਏਮਾਨ ਕੀਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਗੱਦੀ ਦੇ ਤਖ਼ਤ 'ਤੇ।
ਦ੍ਵੈ ਸੁੱਤ ਤਿੰਨ 'ਤੇ ਉਪਜਤ ਪਏ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਘਰ ਵਿੱਚ ਦੋ ਸਪੁੱਤਰ ਪ੍ਰਗਟ ਹੋਏ।
ਜਬਹੋਂ ਕਿਤਕ ਦੀਰਗ ਬੈਠੀਏ।
ਤੇ ਜਦੋਂ ਕਿੰਨੀ ਵੱਡੀ ਅਵਸਥਾ ਜੋ ਉਹਨਾਂ ਦੀ ਜਾਣੀ ਹੈ।
ਜੇ ਸਟ ਰਾਮ ਰਾਏ ਤਿਸ ਨਾਮੂ।
ਜਦੋਂ ਕਿਤਨੀ ਕੁ ਅਵਸਥਾ ਹੋ ਗਈ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੀ। ਸਾਹਿਬਜ਼ਾਦੇ ਕੁਛ ਕੁ ਵਡੇਰੀ ਅਵਸਥਾ ਵਿੱਚ ਹੋਏ, ਵੱਡੇ ਸਪੁੱਤਰ ਜਿਨ੍ਹਾਂ ਦਾ ਨਾਮ ਸ਼੍ਰੀ ਰਾਮ ਰਾਏ ਹੋਇਆ,
ਸ਼੍ਰੀ ਹਰਿ ਕ੍ਰਿਸ਼ਨ ਲਘੂ ਅਭੇ ਰਾਮੂ,
ਔਰ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁੰਦਰ ਸਰੂਪ ਵਾਲੇ ਹੋਏ।
ਜੇਠੇ ਕਹੋ ਟਿਗ ਸ਼ਾਹੋ ਹਕਾਰਾ,
ਜਿਸ ਵੇਲੇ ਔਰੰਗਜ਼ੇਬ ਨੇ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਨੂੰ ਆਪਣੇ ਪਾਸ ਸੱਦਣਾ ਚਾਹਿਆ ਸੀ, ਤਾਂ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ ਰਾਮ ਰਾਏ ਨੂੰ ਕਰਾਮਾਤ ਬਖਸ਼ਿਸ਼ਾਂ ਦੇ ਕੇ ਭੇਜਿਆ ਸੀ ਔਰੰਗਜ਼ੇਬ ਪਾਸ।
ਕਰਾਮਾਤ ਗਨ ਦੀਨ ਉਦਾਰਾ,
ਬਹੁਤ ਉੱਤਮ ਸ੍ਰੇਸ਼ਟ ਬਹੁਤ ਸਾਰੀ ਕਰਾਮਾਤ ਆਪ ਬਖਸ਼ਿਸ਼ ਕਰਕੇ ਭੇਜਿਆ ਸੀ ਰਾਮ ਰਾਏ ਜੀ ਨੂੰ।
ਚਾਹਤ ਕਹਿਤ ਦਿੱਲੇਸ਼ਰ ਜੈਸੇ,
ਜਿਵੇਂ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਕਰਾਮਾਤਾਂ ਵੇਖਣ ਵਾਸਤੇ ਚਾਹੁੰਦਾ ਹੋਇਆ ਕਹਿੰਦਾ ਸੀ ਕੋਈ ਸ਼ਕਤੀ ਵਿਖਾਉਣ ਲਈ,
ਬਿਲਮ ਬਹੀਨ ਕਰਤ ਪਾਤ ਐਸੇ,
ਬਿਨਾਂ ਦੇਰੀ ਤੋਂ ਉਸੇ ਤਰ੍ਹਾਂ ਹੀ ਉਹ ਰਚਨਾ ਕਰਕੇ ਉਹ ਕੌਤਕ ਵਰਤਾ ਕੇ ਰਾਮ ਰਾਏ ਦੀ ਸ਼ਕਤੀ ਦਿਖਾਉਂਦੇ ਸਨ ਔਰੰਗਜ਼ੇਬ ਨੂੰ।
ਸ਼੍ਰੀ ਹਰਿ ਰਾਏ ਨਾ ਮਾਨੀ ਆਛੀ,
ਅਤੇ ਇਹ ਗੱਲ ਮਨ ਪਾਉਂਦੀਆਂ ਕਰਾਮਾਤਾਂ ਵਿਖਾਉਣ ਦੀ, ਔਰ ਜੋ ਫਿਰ ਔਰੰਗਜ਼ੇਬ ਦੀ ਖੁਸ਼ਾਮਦੀ ਕਰਨ ਵਾਸਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰੇ ਹੋਏ ਬਚਨ ਅੱਖਰਾਂ ਵਿੱਚ ਬਦਲ ਦਿੱਤੇ ਸਨ। ਇਹ ਗੱਲ ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੂੰ ਚੰਗੀ ਨਹੀਂ ਸੀ ਲੱਗੀ,
ਲਗ ਸੁਤ ਗੁਰਤਾ ਦੇ ਉਰ ਬਾਛੀ,
ਇਸ ਕਰਕੇ ਗੁਰੂ ਘਰ ਵਿੱਚੋਂ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਖਾਰਜ ਕਰ ਦਿੱਤਾ ਸੀ, ਅਤੇ ਇੱਛਾ ਕਰਕੇ ਚਾਹ ਕੇ ਬੜੇ ਉਤਸ਼ਾਹ ਦੇ ਸਹਿਤ ਫਿਰ ਆਪਣੇ ਛੋਟੇ ਸਾਹਿਬਜ਼ਾਦਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਤਖਤ ਬਖਸ਼ ਦਿੱਤਾ।
ਕਿਤਕ ਮਾਸ ਦੁਆ ਸੰਮਤ ਥਿਰੇ,
ਅਤੇ ਕਿੰਨੇ ਕੁ ਜੋ ਮਹੀਨੇ ਉੱਪਰ ਭਾਵ ਕੇ 2 ਸਾਲ ਅਤੇ 5 ਮਹੀਨੇ 20 ਕੁ ਦਿਨ ਦੇ ਕਰੀਬ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਗੱਦੀ ਦਾ ਸਮਾਂ ਨਿਭਾਇਆ।
ਬਹੁਰ ਬੇਕੁੰਠ ਪਿਆਨੋ ਕਰੇ,
ਆਪ ਫਿਰ ਸੱਚਖੰਡ ਪਿਆਨਾ ਕੀਤਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ।
ਤਿੰਨ ਪਾਛੇ ਗੁਰ ਪਿਤਾ ਤੁਹਾਰੇ,
ਇਸ ਤਰ੍ਹਾਂ ਮਾਤਾ ਨਾਨਕੀ ਜੀ ਪਹਿਲੇ ਗੁਰੂ ਸਾਹਿਬਾਂ ਜੀ ਦਾ ਇਤਿਹਾਸ ਸੁਣਾਉਂਦੇ ਹੈ, ਸਤਿਗੁਰਾਂ ਦੀ ਕਥਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਆਪਣੇ ਪੋਤਰੇ ਦੇ ਰੂਪ ਵਿੱਚ ਹਨ, ਮਾਤਾ ਜੀ ਇਹਨਾਂ ਨੂੰ ਬਚਨ ਸੁਣਾਉਂਦੇ ਹਨ।
ਤਿੰਨ ਪਾਛੇ ਗੁਰ ਪਿਤਾ ਤੁਹਾਰੇ,
ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੋਂ ਬਾਅਦ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ
ਪਏ ਪੂਜ ਬਿਧ ਤੇ ਜਗ ਸਾਰੇ,
ਗੁਰਤਾ ਗੱਦੀ ਤਖਤ ਉੱਪਰ ਸੁਭਾਏ ਮਾਨ ਕੀਤੇ, ਆਪਣੇ ਵਚਨ ਕਰਕੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਰੀ ਗੁਰਿਆਈ ਗੱਦੀ ਦੀ ਰਸਮ ਨਿਭਾ ਕੇ ਫਿਰ ਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਗੱਦੀ ਦੇ ਜੋ ਤਖਤ ਦੇ ਕੇ ਆਪ ਜੋਤੀ ਜੋਤ ਸਮਾਉਣਾ ਕੀਤਾ, ਤਾਂ ਫਿਰ ਤੁਹਾਡੇ ਪਿਤਾ ਗੁਰੂ ਜੀ ਨੂੰ ਗੁਰਿਆਈ ਤਖਤ ਦੇ ਉੱਪਰ ਪ੍ਰਗਟ ਕੀਤਾ ਹੈ।
ਭਏ ਪੂਜ ਬਿਧ ਤੇ ਜਗ ਸਾਰੇ,
ਪੂਜਨੀਕ ਜਾਣੇ ਗਏ ਹਨ ਜਗਤ ਵਿੱਚ ਪ੍ਰਗਟ ਹੋਏ ਤੁਹਾਡੇ ਪਿਤਾ ਗੁਰੂ ਜੀ।
ਤਉ ਸ਼ਰੀਕਾ ਕਰ ਕਰ ਬਾਧੈ,
ਭਾਵੇਂ ਕਿ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪ ਆਪਣਾ 5 ਭੌਤਿਕ ਸਰੀਰ ਸੰਸਾਰ ਤੋਂ ਉਹਲੇ ਕਰਨ ਤੋਂ ਪਹਿਲਾਂ ਗੁਰਿਆਈ ਤਖਤ ਦੀ ਪੂਰੀ ਰਸਮ ਨਿਭਾਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਬਖਸ਼ਣ ਵਾਸਤੇ, ਪਰ ਫਿਰ ਵੀ ਬਾਅਦ ਵਿੱਚ ਜਿਹਨਾਂ ਸ਼ਰੀਕਾ ਨੇ ਸ਼ਰੀਕਾ ਕੀਤਾ ਆਪਣੀ ਵੱਲੋਂ ਬੜੇ ਯਤਨ ਕਰਕੇ ਈਰਖਾ ਕਰਦਿਆਂ ਹੋਇਆਂ ਉਹਨਾਂ ਨੇ ਝਗੜੇ ਫਸਾਦ ਕੀਤੇ।
ਸੋਢੀ ਤੀਰ ਮਲ ਤੇ ਆਦੈ, ਸੋਢੀ ਧੀਰ ਮਲ ਤੇ ਆਦੈ,
ਜੋ ਸੋਢੀ ਲੋਕ ਹੋਏ ਹੈ ਸੋਢ ਕੋਲ ਵਿੱਚੋਂ ਹੋਰ ਵੀ ਕਈ ਸੋਢੀ ਅਤੇ ਧੀਰ ਮਲ ਤੋਂ ਲੈ ਕੇ ਹੋਰ ਬਹੁਤ ਜ਼ਿਆਦਾ ਗੁਰਿਆਈ ਗੱਦੀ ਦੇ ਚਾਹਵਾਨ ਸੋਢੀ ਮਿਲ ਕੇ
ਬਸਹਿ ਬਕਾਲੇ ਗ੍ਰਾਮ ਮਜਹਰਾ,
ਤੁਹਾਡੇ ਪਿਤਾ ਗੁਰੂ ਜੀ ਦੇ ਨਾਲ ਝਗੜਾ ਕਰਦੇ ਰਹੇ ਹੈ ਬਕਾਲੇ ਨਗਰ ਦੇ ਵਿੱਚ, ਤੁਹਾਡੇ ਗੁਰੂ ਪਿਤਾ ਜੀ ਦੇ ਸਮੇਤ ਅਸੀਂ ਵਸਦੇ ਰਹੇ ਹਾਂ।
ਤਜ ਕਰ ਉਤਰੇ ਨਦੀ ਉਰਾਰਾ,
ਬਕਾਲਾ ਨਗਰ ਛੱਡ ਕਰਕੇ ਫਿਰ ਜਾ ਕੇ ਸਤਲੁਜ ਦਰਿਆ ਦੇ ਕਿਨਾਰੇ ਪਾਸ ਉਤਾਰਾ ਕੀਤਾ ਸੀ।
ਕੀਰਤਪੁਰ ਇੱਕ ਨਗਰ ਵਸਾਇਆ,
ਤੇ ਜਿਹੜਾ ਕੀਰਤਪੁਰ ਸਾਹਿਬ ਨਗਰ ਵਸਾਇਆ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੁਹਾਡੇ ਤਾਇਆ ਜੋ ਆਪਣੇ ਪੁੱਤਰ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਗਿਆ ਦੇ ਕੇ ਵਸਾਇਆ।
ਸ਼੍ਰੀ ਗੁਰਦਿੱਤਾ ਸੋ ਤੁਮ ਤਾਇਆ,
ਜੋ ਤੁਹਾਡੇ ਤਾਇਆ ਜੀ ਬਾਬਾ ਗੁਰਦਿੱਤਾ ਜੀ ਨੂੰ ਆਗਿਆ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਗਰ ਵਸਵਾਇਆ ਸੀ ਕੀਰਤਪੁਰ ਸਾਹਿਬ।
ਤਹਾਂ ਸਦਨ ਤਿੰਨ ਰਚੇ ਰਹੇ ਹੈ,
ਤੇ ਉੱਥੇ ਜੋ ਘਰ ਬਣਾਏ ਤੇ ਉੱਥੇ ਵੀ ਰਹਿਣਾ ਕੀਤਾ ਸੀ।
ਪੁੰਨ ਪਰ ਲੋਕ ਭਿਆਨ ਚਹੇ ਹੈ,
ਉੱਥੇ ਘਰ ਬਣਾ ਕੇ ਰਚਨਾ ਕੀਤੀ, ਨਗਰ ਵਸਾਇਆ, ਉੱਥੇ ਹੀ ਬਾਬਾ ਗੁਰਦਿੱਤਾ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਰਹੇ ਹੈ। ਅਤੇ ਫਿਰ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ ਗਏ ਸਨ, ਉਸ ਵੇਲੇ ਐਸਾ ਕੌਤਕ ਵਰਤਿਆ ਕਿ ਆਪਣਾ ਪੰਜ ਭੌਤਿਕ ਸਰੀਰ ਸਤਿਗੁਰਾਂ ਦੀ ਇੱਛਾ ਦੇ ਅਨੁਸਾਰ ਤਿਆਗ ਦੇਣਾ ਕੀਤਾ।
ਤਬ ਤੁਮਰੋ ਤਹਿ ਆਏ ਪਿਤਾਮਾ,
ਤੇ ਉੱਥੇ ਤੁਹਾਡੇ ਪਿਤਾਮਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਰਹੇ ਸਨ ਕੀਰਤਪੁਰ ਸਾਹਿਬ ਵਿਖੇ।
ਬਸੇ ਕਿਤਕ ਦਿਨ ਪਿਖ ਬਿਰਾਮਾ,
ਤੇ ਬਹੁਤ ਸੁੰਦਰ ਨਗਰ ਵਸਾਇਆ ਹੋਇਆ ਵੇਖਿਆ, ਕਈ ਦਿਨਾਂ ਤੱਕ ਉੱਥੇ ਵੱਸ ਕੇ ਰਹਿਣਾ ਕੀਤਾ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਗਏ ਬੇਕੁੰਠ ਗੁਰੂ ਤਨ ਤਿਆਗਾ,
ਤੇ ਫਿਰ ਆਪਣਾ ਪੰਜ ਭੌਤਿਕ ਸਰੀਰ ਜੋ ਹੈ ਤਿਆਗ ਕਰਕੇ ਆਪ ਸੱਚਖੰਡ ਪਿਆਨਾ ਕਰ ਗਏ, ਜੋਤ ਜੋਤ ਸਮਾ ਗਏ ਸਤਿਗੁਰੂ ਜੀ।
ਦੀਨਸ ਤਿਸ ਜਾਗਾ ਤਬ ਦਾਗਾ,
ਉਸ ਅਸਥਾਨ ਤੇ ਕੀਰਤਪੁਰ ਸਾਹਿਬ ਵਿਖੇ ਪਤਾਲਪੁਰੀ ਵਾਲੇ ਅਸਥਾਨ ਦੇ ਪਾਸ ਉੱਥੇ ਸੰਸਕਾਰ ਕੀਤਾ ਗਿਆ ਸਤਿਗੁਰੂ ਜੀ ਦੇ ਪਾਵਨ ਸਰੀਰ ਦਾ।
ਹਮ ਸਮੇਤ ਜਬ ਪਿਤਾ ਤੁਮਾਰਾ,
ਸਾਡੇ ਸਮੇਤ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ
ਕੀਰਤਪੁਰ ਕੋ ਆਏ ਨਿਹਾਰਾ,
ਤੇ ਸ੍ਰੀ ਕੀਰਤਪੁਰ ਸਾਹਿਬ ਨੂੰ ਆ ਕੇ ਵੇਖਣਾ ਕੀਤਾ ਸੀ। ਫਿਰ ਦੁਬਾਰਾ ਉੱਥੋਂ ਚੱਲ ਕੇ ਰਹੇ ਸਨ ਬਾਬਾ ਬਕਾਲਾ ਨਗਰ ਵਿਖੇ, ਤੇ ਉੱਥੋਂ ਫਿਰ ਚੱਲ ਕੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਏ ਸਨ।
ਸੂਰਜਮਲ ਆਦਿਕ ਮਿਲ ਹੇਰੇ,
ਬਾਬਾ ਸੂਰਜਮਲ ਜੀ ਆਦਿਕ ਹੋਰ ਜਿਹੜੇ ਪਰਿਵਾਰਕ ਸੰਬੰਧੀ ਵੇਖਣਾ ਕੀਤੇ ਮਿਲ ਕੇ।
ਬਾਸੇ ਕੁਛ ਕੁ ਵਿਚਾਰ ਵਡੇਰੇ,
ਤੇ ਕੁਝ ਕੁ ਸਮਾਂ ਉੱਥੇ ਫਿਰ ਰਹਿ ਕੇ ਵਸਣਾ ਕੀਤਾ ਸੀ ਕੀਰਤਪੁਰ ਸਾਹਿਬ, ਤੇ ਫਿਰ ਬਹੁਤੀ ਆਪਣੇ ਚਿੱਤ ਵਿੱਚ ਇਹ ਵਿਚਾਰ ਕੀਤੀ।
ਸਭ ਤੇ ਪ੍ਰਥਕ ਬਸਨ ਹੈ ਆਛੇ,
ਚਿੱਤ ਵਿੱਚ ਇਹ ਵਿਚਾਰ ਕੀਤੀ ਕਿ ਸਾਨੂੰ ਸਭ ਸੰਬੰਧੀਆਂ ਦੇ ਨਾਲੋਂ ਵੱਖਰੇ ਹੋ ਕੇ ਹੀ ਆਪਣਾ ਹੀ ਨਗਰ ਵਸਾ ਕੇ ਵਸਣਾ ਚਾਹੀਦਾ।
ਭਰਾਤ ਸ਼ਰੀਕਾ ਬਹੁਰ ਨਾ ਬਾਂਛੇ,
ਕਿਉਂਕਿ ਭਰਾਵਾਂ ਦਾ ਸ਼ਰੀਕਾ ਹੋ ਜਾਂਦਾ ਹੈ, ਕਈ ਵਾਰ ਇੱਕ ਦੂਸਰੇ ਦੇ ਨਾਲ ਈਰਖਾ ਕਰਨ ਲੱਗ ਪੈਂਦੇ ਹੈ। ਸੋ ਇਹ ਆਉਣ ਵਾਲੇ ਸਮੇਂ ਬਾਬਤ ਜੋ ਈਰਖਾ ਵਾਲੀਆਂ ਗੱਲਾਂ ਦੀ ਪਹਿਲਾਂ ਵਿਚਾਰ ਕੀਤੀ ਕਿ ਐਵੇਂ ਸਾਡੀ ਵਡਿਆਈ ਤੱਕ ਕਿ ਕੋਈ ਈਰਖਾ ਨਾ ਕਰੇ, ਇਸ ਕਰਕੇ ਵੱਖਰਾ ਨਗਰ ਵਸਾ ਕੇ ਵਸਣਾ ਚਾਹਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ।
ਬ੍ਰਿਤ ਸ਼ਾਂਤ ਕੀ ਸੁਖ ਕੋ ਪਾਵੈ,
ਤੇ ਇਹ ਵਿਚਾਰ ਚਿੱਤ ਵਿੱਚ ਕੀਤੀ ਸੀ ਕਿ ਕੀਰਤਪੁਰ ਸਾਹਿਬ ਤੋਂ ਹਟਵਾਂ ਆਪਣਾ ਨਗਰ ਵਸਾਈਏ, ਸ਼ਾਂਤ ਬਿਰਤੀ ਦੇ ਵਿੱਚ ਰਹਿ ਕੇ ਜਿੱਥੇ ਸੁਖ ਆਨੰਦ ਦੇ ਸਹਿਤ ਰਹਿ ਸਕੀਏ।
ਹਮਹੋ ਬਾਦ ਕਹਿ ਸੰਗ ਨ ਪਾਵੈ,
ਚਿੱਤ ਵਿੱਚ ਇਹ ਵਿਚਾਰਿਆ ਸੀ ਕਿ ਅਸੀਂ ਤਾਂ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੁੰਦੇ ਹਾਂ, ਸਾਨੂੰ ਕਿਸੇ ਨਾਲ ਕੋਈ ਈਰਖਾ ਨਹੀਂ ਹੈ, ਐਵੇਂ ਕੋਈ ਭਗਤੀ ਕਰਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਈਰਖਾ ਕਰਕੇ, ਵਡਿਆਈ ਦੇਖ ਕੇ ਕਿਸੇ ਨੂੰ ਕੋਈ ਸਾੜਾ ਨਾ ਹੋਵੇ, ਇਸ ਲਈ ਮਹਾਰਾਜ ਨੇ ਚਾਹਿਆ ਕਿ ਅਸੀਂ ਵੱਖਰਾ ਨਗਰ ਵਸਾ ਲਈਏ।
ਇਮ ਵਿਚਾਰ ਅੱਗੇ ਚੱਲ ਗਏ,
ਇਸ ਤਰ੍ਹਾਂ ਵਿਚਾਰ ਕੇ ਮਾਤਾ ਨਾਨਕੀ ਜੀ ਦੱਸ ਰਹੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਨੇ ਪਟਨਾ ਸਾਹਿਬ ਵਿਖੇ, ਅਤੇ ਦਾਦੀ ਮਾਤਾ ਨਾਨਕੀ ਜੀ ਆਪਣੇ ਪੋਤਰੇ ਬਾਲਾ ਪ੍ਰੀਤਮ ਗੁਰੂ ਜੀ ਨੂੰ ਇਹ ਬਚਨ ਵੱਡੇ ਗੁਰੂ ਸਾਹਿਬਾਂ ਬਾਰੇ ਦੱਸ ਰਹੇ ਹੈ, ਔਰ ਸਤਿਗੁਰੂ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਜਿਵੇਂ ਅਨੰਦਪੁਰ ਸਾਹਿਬ ਨਗਰ ਵਸਾਇਆ ਦੱਸਦੇ ਹਨ।
ਇਮ ਵਿਚਾਰ ਅੱਗੇ ਚੱਲ ਗਏ,
ਕੀਰਤਪੁਰ ਸਾਹਿਬ ਤੋਂ ਵਿਚਾਰ ਕਰਕੇ ਅੱਗੇ ਚਲੇ ਗਏ।
ਪੰਜ ਕੋਸ ਪਹੁੰਚੇ ਥਿਰ ਥੀਏ,
ਸ੍ਰੀ ਕੀਰਤਪੁਰ ਸਾਹਿਬ ਤੋਂ ਪੰਜ ਕੋਹ ਦੀ ਵਿੱਥ 'ਤੇ ਜਾ ਕੇ ਟਿਕਾਣਾ ਕੀਤਾ।
ਜ਼ਰ ਖਰੀਦ ਤਹਿਕੀਨਸ ਅਬਨੀ।
ਆਪ ਧਰਤੀ ਖਰੀਦ ਕਰਕੇ ਉੱਥੇ ਆਪਣਾ ਨਿਵਾਸ ਕਰਨਾ ਚਾਹਿਆ।
ਦੋਹ ਦਿਸ਼ ਸਲਤਾ ਗਿਰ ਪਿਖ ਰਬਨੀ।
ਜਿੱਥੇ ਜਿਸ ਥਾਂ ਤੋਂ ਜਿਸ ਧਰਤੀ ਤੋਂ ਦੋਹਾਂ ਪਾਸਿਆਂ 'ਤੇ ਇੱਕ ਤਰਫ ਤਾਂ ਬਹੁਤ ਉੱਚੇ ਪਹਾੜ ਹਨ ਅਤੇ ਦੂਸਰੇ ਪਾਸੇ ਜੋ ਬਹੁਤ ਸੁੰਦਰ ਨਦੀ ਦਰਿਆ ਦਾ ਜੋ ਪ੍ਰਵਾਹ ਵਗਦਾ ਹੈ ਸਤਲੁਜ ਦਰਿਆ ਦਾ।
ਤਹਾਂ ਆਪਣੋ ਨਗਰ ਵਸਾਇਓ।
ਉੱਥੇ ਆਪਣਾ ਨਗਰ ਤੁਹਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਨੇ ਵਸਾਇਆ ਹੈ।
ਕਹੇ ਅਨੰਦਪੁਰ ਨਾਮ ਸੁਣਾਇਓ।
ਨਗਰ ਵਸਾ ਕੇ ਆਪ ਰਸਨਾ ਤੋਂ ਨਾਮ ਕਹਿ ਦਿੱਤਾ ਕਿ ਇਸ ਨਗਰ ਦਾ ਨਾਮ ਅੱਜ ਤੋਂ ਅਨੰਦਪੁਰ ਸਾਹਿਬ ਪ੍ਰਗਟ ਹੋਏਗਾ।
ਕੇਤਕ ਚਿਰ ਸੁਖ ਸੌਂ ਤਹਿ ਬਾਸੇ।
ਕਿੰਨਾ ਹੀ ਸਮਾਂ ਲਾਲ ਜੀ ਬੜੇ ਸੁਖ ਆਨੰਦ ਦੇ ਸਹਿਤ ਉੱਥੇ ਅਨੰਦਪੁਰ ਸਾਹਿਬ ਨਗਰ ਵਿੱਚ ਵਸਦੇ ਰਹੇ ਹਾਂ।
ਤੀਰਥ ਕਰਨ ਪੁਨਹਿ ਅਭਿਲਾਸੇ।
ਅਤੇ ਫਿਰ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਤੀਰਥਾਂ ਦੀ ਯਾਤਰਾ ਕਰਨ ਦੀ ਇੱਛਾ ਕੀਤੀ।
ਆਦਿ ਪ੍ਰਯਾਗ ਕੀਨ ਇਸ਼ਨਾਨ।
ਪ੍ਰਯਾਗ ਰਾਜ ਤੀਰਥ ਆਦਿਕਾਂ 'ਤੇ ਵਿਚਰਦਿਆ ਹੋਇਆ ਇਸ਼ਨਾਨ ਕੀਤੇ ਹੈ ਔਰ ਜੋ ਸਤਸੰਗਤ ਦੁਆਰਾ ਜੋ ਹੋਰ ਪ੍ਰਾਣੀ ਮਾਤਰ ਜਿਹੜੇ ਹਨ ਉਹਨਾਂ ਦਾ ਸਤਸੰਗਤ ਤੀਰਥ 'ਤੇ ਇਸ਼ਨਾਨ ਕਰਵਾਇਆ। ਨਾਮ ਰੂਪੀ ਤੀਰਥ 'ਤੇ ਤਿੰਨਾਂ ਦਾ ਇਸ਼ਨਾਨ ਕਰਵਾਇਆ। ਪਰਮੇਸ਼ੁਰ ਦਾ ਜੋ ਸਿਮਰਨ ਕਰਨ ਦਾ ਉਪਦੇਸ਼ ਤਿੰਨਾਂ ਸਾਧੂ ਜਨਾਂ ਨੂੰ ਸਭ ਸੰਗਤਾਂ ਨੂੰ ਬਖਸ਼ ਕੇ।
ਖਸ਼ਟ ਮਾਸ ਬਾਸੇ ਤਿਸ ਥਾਨ।
ਅਤੇ 6 ਮਹੀਨੇ ਦੇ ਸਮੇਂ ਤੱਕ ਪ੍ਰਯਾਗਰਾਜ ਤੀਰਥ ਜੋ ਇਲਾਹਾਬਾਦ ਵਿੱਚ ਹੈ ਉੱਥੇ ਤੁਹਾਡੇ ਪਿਤਾ ਗੁਰੂ ਜੀ ਸਾਡੇ ਸਮੇਤ ਵਸੇ ਹਨ।
ਪੁੰਨ ਪਟਣੇ ਪੁਰ ਮਹਿ ਚਲ ਆਏ।
ਅਤੇ ਫਿਰ ਉੱਥੋਂ ਚੱਲ ਕੇ ਪਟਨਾ ਸ਼ਹਿਰ ਵਿਖੇ ਆਉਣਾ ਕੀਤਾ ਹੈ।
ਬਸੇ ਕਿਤਕ ਦਿਨ ਜਬ ਇਸ ਥਾਏ।
ਇਸ ਥਾਂ 'ਤੇ ਪਟਨਾ ਸ਼ਹਿਰ ਵਿੱਚ ਆ ਕੇ ਕਈ ਦਿਨਾਂ ਤੱਕ ਜਦੋਂ ਆਪਣਾ ਨਿਵਾਸ ਰੱਖਿਆ।
ਕਰਤ ਪ੍ਰਤੀਖਣ ਤੋਹੇ ਜਨਮ ਕੀ।
ਤਾਂ ਤੁਹਾਡੇ ਜਨਮ ਦੀ ਉਡੀਕ ਕਰਦੇ ਰਹੇ।
ਇਹਾ ਰਹਿਣ ਅਭਿਲਾਖਾ ਹਮ ਕੀ।
ਅਤੇ ਜੋ ਸਾਡੀ ਇੱਛਾ ਹੈ ਇੱਥੇ ਰਹਿਣ ਦੀ ਇਸੇ ਕਰਕੇ ਹੋਈ ਕਿ ਜਿਸ ਵੇਲੇ ਤੁਹਾਡੇ ਪ੍ਰਗਟ ਹੋਣ ਦੀ ਉਡੀਕ ਵਿੱਚ ਔਰ ਸੰਗਤਾਂ ਵੱਲੋਂ ਵੀ ਬੇਨਤੀ ਇਹ ਤੁਹਾਡੇ ਪਿਤਾ ਗੁਰੂ ਜੀ ਨੂੰ ਕੀਤੀ ਗਈ ਕਿ ਆਪ ਤੁਸੀਂ ਆਪਣੇ ਪਰਿਵਾਰ ਨੂੰ ਇੱਥੇ ਜੋ ਛੱਡ ਕੇ ਜਾਣਾ ਕਰੋ ਜਿਸ ਕਰਕੇ ਸੁਖ ਆਨੰਦ ਦੇ ਸਹਿਤ ਪਰਿਵਾਰ ਰਹੇ। ਅਸੀਂ ਤੁਹਾਡੀ ਸੇਵਾ ਵਿੱਚ ਤੁਹਾਡੇ ਪਰਿਵਾਰ ਦੀ ਸੇਵਾ ਪ੍ਰੇਮ ਨਾਲ ਅਸੀਂ ਕਰ ਸਕੀਏ। ਇਹ ਬੇਨਤੀ ਸੰਗਤਾਂ ਦੀ ਮੰਨ ਕੇ ਪਟਨਾ ਸ਼ਹਿਰ ਵਿਖੇ ਰਹਿਣਾ ਕੀਤਾ ਹੈ।
ਇੱਕ ਭੂਪਤ ਰਾਜਪੂਤ ਵਿਸਾਲਾ।
ਅਤੇ ਇੱਕ ਜੋ ਰਾਜਾ ਰਾਜਪੂਤ ਰਾਜਾ ਜੋ ਮਹਾਨ ਸ਼ਰਧਾ ਵਾਲਾ ਬਿਸ਼ਨ ਸਿੰਘ।
ਦੇਸ਼ ਕਾਮਰੂ ਕੋ ਚੱਲ ਚਾਲਾ।
ਜਿਹੜਾ ਚੱਲ ਕੇ ਜਾ ਰਿਹਾ ਸੀ ਕਾਮਰੂ ਦੇਸ਼ ਵੱਲ ਦੀ ਮੁਹਿੰਮ 'ਤੇ।
ਮੰਤਰਨ 'ਤੇ ਕਰ ਤਰਾਸ ਕਨੇਰਾ।
ਜਿਸ ਨੂੰ ਉਸਦੇ ਬਾਦਸ਼ਾਹ ਔਰੰਗਜ਼ੇਬ ਨੇ ਭੇਜਿਆ ਸੀ ਕਿ ਕਾਮਰੂ ਦੇਸ਼ ਜੋ ਅਸਾਮ ਦਾ ਇਲਾਕਾ ਹੈ ਉਸ ਨੂੰ ਸਰ ਕਰਨਾ ਹੈ ਜਿੱਤਣਾ ਹੈ। ਫੌਜਾਂ ਦੇ ਕੇ ਭੇਜਿਆ ਪਰ ਜਿਹੜਾ ਵੀ ਕੋਈ ਉੱਧਰ ਨੂੰ ਜਾਂਦਾ ਰਿਹਾ ਹੈ ਜੰਤਰਾਂ ਮੰਤਰਾਂ ਦੇ ਕਰਨ ਵਾਲੇ ਹੋਣ ਕਰਕੇ ਉਹਨਾਂ 'ਤੇ ਕੋਈ ਅਸਾਮ ਦੇ ਲੋਕਾਂ 'ਤੇ ਉਸ ਰਾਜੇ 'ਤੇ ਕਿਸੇ ਵੀ ਅਹਿਲਕਾਰ ਦਾ ਫੌਜਦਾਰ ਦਾ ਵਸ ਨਹੀਂ ਚੱਲਦਾ ਰਿਹਾ। ਇਸ ਕਰਕੇ ਪਹਿਲਾਂ ਬਿਸ਼ਨ ਸਿੰਘ ਰਾਜੇ ਨੇ ਇਹ ਸੋਚਿਆ ਕਿ ਐਸਾ ਕੋਈ ਹੋਵੇ ਮੇਰੀ ਸਹਾਇਤਾ ਕਰਨ ਵਾਲਾ ਜਿਨ੍ਹਾਂ ਦੀ ਸਹਾਇਤਾ ਨਾਲ ਮਦਦ ਨਾਲ ਮੈਂ ਅਸਾਮ ਦੇ ਇਲਾਕੇ 'ਤੇ ਉਸ ਰਾਜ 'ਤੇ ਫਤਿਹ ਪ੍ਰਾਪਤ ਕਰ ਸਕਾਂ। ਇਹ ਸੋਚ ਕੇ ਉਸਨੇ ਜਦੋਂ ਸੋਭਾ ਸੁਣੀ ਸੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਤਾਂ ਫਿਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਣ ਵਿੱਚ ਆਇਆ। ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੀ ਸਹਾਇਤਾ ਵਾਸਤੇ ਨਾਲ ਲੈ ਕੇ ਗਿਆ।
ਆਏ ਪਰਿਓ ਸ਼ਰਨੀ ਤਿਸ ਬੇਰਾ।
ਇਸ ਵੇਲੇ ਸ਼ਰਨ ਵਿੱਚ ਆ ਕੇ ਪੈ ਗਿਆ ਸੀ ਇੱਥੇ ਪਟਨਾ ਸ਼ਹਿਰ ਵਿੱਚ।
ਪੂਰਬ ਦਿਸ਼ ਕੋ ਪਿਤਾ ਤੁਮਾਰੇ।
ਤਾਂ ਤੁਹਾਡੇ ਪਿਤਾ ਜੀ ਪੂਰਬਲੀ ਦਿਸ਼ਾ ਵੱਲ ਬਿਸ਼ਨ ਸਿੰਘ ਰਾਜੇ ਦੇ ਨਾਲ ਇਸ ਦੀ ਭਾਵਨਾ ਪੂਰੀ ਕਰਨ ਵਾਸਤੇ ਇਸ ਦੀ ਸਹਾਇਤਾ ਵਾਸਤੇ ਅਸਾਮ ਵੱਲ ਗਏ ਸਨ।
ਹਮਹੋ ਤਿਆਗ ਕਰ ਤਬ ਹੈ ਪਧਾਰੇ।
ਸਾਨੂੰ ਇੱਥੇ ਪਟਨਾ ਸ਼ਹਿਰ ਵਿੱਚ ਛੱਡ ਕੇ ਗਏ ਸੀ।
ਅਬ ਆਵਤ ਹੈ ਖਬਰ ਪਠਾਈ।
ਇਸ ਤਰ੍ਹਾਂ ਮਾਤਾ ਨਾਨਕੀ ਜੀ ਆਪਣੇ ਪੋਤਰਾ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਲ ਅਵਸਥਾ ਵਿੱਚ ਦੱਸ ਰਹੇ ਹਨ ਕਿ ਹੁਣ ਸਾਡੇ ਪੁੱਤਰ ਗੁਰੂ ਤੇਗ ਬਹਾਦਰ ਜੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਇੱਧਰ ਨੂੰ ਆ ਰਹੇ ਹਨ, ਛੇਤੀ ਹੀ ਉਹਨਾਂ ਖਬਰ ਭੇਜੀ ਹੈ ਆਉਣ ਦੀ।
ਮਿਲ ਹੈ ਕਾਲ ਚਿਰ ਮਹਿ ਹਰ ਖਾਈ,
ਅਤੇ ਬੜੇ ਚਿਰ ਬਾਅਦ ਹੁਣ ਮਿਲਾਪ ਹੋਵੇਗਾ, ਆ ਕੇ ਮਿਲਣਗੇ, ਬਹੁਤ ਖੁਸ਼ੀਆਂ ਹੋਣਗੀਆਂ।
ਇਤਿਹਾਦਿਕ ਪੋਤਰੇ ਸੰਗ ਬਾਤੀ,
ਐਸੇ ਬਚਨ ਮਾਤਾ ਨਾਨਕੀ ਜੀ ਨੇ ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਲ ਅਵਸਥਾ ਵਿੱਚ ਸੁਣਾਏ ਹਨ।
ਕਰਤ ਰਹਿਤ ਸੁਪਤਹ ਜਬ ਰਾਤੀ,
ਜਦੋਂ ਰਾਤ ਦੇ ਸਮੇਂ ਆਰਾਮ ਕਰਨ ਲੱਗਦੇ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਜੀ ਜਿਸ ਵੇਲੇ ਬਿਰਾਜਣ ਲੱਗਦੇ ਹਨ, ਤਾਂ ਮਾਤਾ ਨਾਨਕੀ ਜੀ ਬਚਨ ਪਹਿਲੇ ਗੁਰੂ ਸਾਹਿਬਾਂ ਦੇ ਪ੍ਰੇਮ ਦੇ ਸਹਿਤ ਸੁਣਾਉਂਦੇ ਰਹਿੰਦੇ।
ਸੁਣ ਸੁਣ ਪਿਤਾ ਪਿਤਾਮੇ ਕਥਾ,
ਅਤੇ ਆਪਣੇ ਪਿਤਾ ਗੁਰੂ ਜੀ ਅਤੇ ਪਿਤਾਮਾ ਗੁਰੂ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਦੇ ਪ੍ਰਸੰਗ ਆਪਣੇ ਦਾਦੀ ਮਾਤਾ ਨਾਨਕੀ ਜੀ ਪਾਸੋਂ ਸੁਣ ਕੇ ਬਹੁਤ ਖੁਸ਼ ਹੁੰਦੇ ਮਹਾਰਾਜ।
ਨਿਤ ਅਨੰਦਤਾ ਉਦਤ ਹੈ ਤਥਾ,
ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਤ ਹੀ ਬੜੇ ਪ੍ਰਸੰਨ ਹੁੰਦੇ ਵੱਡੇ ਗੁਰੂ ਸਾਹਿਬਾਂ ਦੀ ਕਥਾ ਸੁਣ ਕੇ।
ਚੰਚਲ ਹੋਏ ਹੋਏ ਤਿਸ ਬਾਰੀ,
ਬਹੁਤ ਹੀ ਆਨੰਦ ਪ੍ਰਸੰਨ ਹੋ ਕੇ ਉਤਸ਼ਾਹਿਤ ਹੋ ਕੇ ਉਸ ਵੇਲੇ।
ਦੋਹੇ ਮਾਤਨ ਸੌ ਕਰਹਿ ਉਚਾਰੀ,
ਦੋਹਾਂ ਮਾਤਾਵਾਂ ਜੀ ਨੂੰ ਬਾਲਾ ਪ੍ਰੀਤਮ ਗੁਰੂ ਜੀ ਬੜੇ ਪਿਆਰ ਨਾਲ ਬੇਨਤੀ ਕਰਦੇ।
ਆਪਣੋ ਦੇਸ਼ ਪੰਜਾਬ ਮਹਾਨਾ,
ਇਸ ਤਰ੍ਹਾਂ ਕਹਿੰਦੇ ਹਨ ਪ੍ਰੇਮ ਸਹਿਤ ਕਿ ਮਾਤਾ ਜੀ ਆਪਣਾ ਦੇਸ਼ ਹੈ, ਪੰਜਾਬ ਦਾ ਇਲਾਕਾ ਜੋ ਹੈ ਪੰਜਾਬ ਦੇਸ਼ ਆਪਣਾ ਦੇਸ਼ ਹੈ, ਉੱਧਰ ਜਾਈਏ।
ਕਹੋ ਕਬ ਹੈ ਤਹਿ ਕਰਹਿ ਪਿਆਨਾ,
ਮਾਤਾ ਜੀ ਦੱਸੋ ਪੰਜਾਬ ਦੇਸ਼ ਵੱਲ ਕਦੋਂ ਜਾਣਾ ਹੈ ਆਪਾਂ।
ਉੱਥ ਹੀ ਬਸ ਹੈ ਆਨੰਦਤ ਸਦਾ,
ਅਤੇ ਅਸੀਂ ਉੱਥੇ ਹੀ ਜਾ ਕੇ ਵਸਾਂਗੇ ਤਾਂ ਬੜੇ ਆਨੰਦ ਸਹਿਤ ਰਹਾਂਗੇ।
ਵੱਡੇ ਬਸੈ ਜਿਸ ਦਿਸ਼ ਜਦ ਕਦਾ,
ਜਿਸ ਤਰਫ ਜਿਸ ਇਲਾਕੇ ਵਿੱਚ ਜਿਸ ਦੇਸ਼ ਦੀ ਧਰਤੀ 'ਤੇ ਆਪਣੇ ਦੇਸ਼ ਵਿੱਚ ਪੰਜਾਬ ਦੇਸ਼ ਦੀ ਧਰਤੀ 'ਤੇ ਸਾਡੇ ਵੱਡ ਵਡੇਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰਾਂ ਸਮੇਤ ਜਦੋਂ ਕਦੇ ਵੀ ਵਸਦੇ ਰਹੇ ਹਨ।
ਇਸ ਬਿਧ ਕਹਿ ਕਹਿ ਨਿਤ ਉਮਗਾਵੈ,
ਇਸ ਤਰ੍ਹਾਂ ਬਾਲਾ ਪ੍ਰੀਤਮ ਗੁਰੂ ਮਹਾਰਾਜ ਜੀ ਬੜੇ ਹੀ ਉਤਸ਼ਾਹ ਦੇ ਸਹਿਤ ਆਪਣੇ ਮਾਤਾਵਾਂ ਜੀ ਨੂੰ ਬਚਨ ਕਹਿੰਦੇ ਹਨ ਕਿ ਅਸੀਂ ਛੇਤੀ ਜਾਣਾ ਉੱਧਰ ਨੂੰ।
ਮਿਲ ਹੈ ਪਿਤਾ ਤਬ ਤਿਤ ਹੈ ਸਿਧਾਵੈ,
ਅਤੇ ਇਸ ਤਰ੍ਹਾਂ ਆਖਦੇ ਹਨ। ਫਿਰ ਕਹਿੰਦੇ ਨੇ ਮਾਤਾਵਾਂ ਜੀ ਨੂੰ ਕਿ ਜਦੋਂ ਪਿਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਆ ਕੇ ਮਿਲਣਗੇ, ਫਿਰ ਪਿਤਾ ਗੁਰੂ ਜੀ ਦੇ ਨਾਲ ਅਸੀਂ ਜਾਵਾਂਗੇ ਪੰਜਾਬ ਦੇਸ਼ ਨੂੰ।
ਕਈ ਵਾਰ ਪਰਚਾਵਨ ਹੇਤ,
ਕਈ ਵਾਰ ਫਿਰ ਮਾਤਾ ਨਾਨਕੀ ਜੀ ਨੇ ਪਟਨਾ ਸ਼ਹਿਰ ਵਿੱਚ ਹੀ ਰਹਿਣ ਵਾਸਤੇ ਚਿੱਤ ਪਰਚਾਉਣ ਲਈ,
ਫਿਰ ਤਾਵਨ ਨਿਜ ਨਿਕਟ ਨਿਕੇਤ,
ਆਪਣੇ ਪਾਸ ਹੀ ਘਰ ਦੇ ਵਿੱਚ ਬਿਠਾ ਕੇ ਟਿਕਾ ਕੇ ਰੱਖਣ ਵਾਸਤੇ ਬਚਨ ਸੁਣਾਏ।
ਦੇਸ਼ ਪੰਜਾਬ ਕਥਾ ਕੋ ਕਹੈ,
ਅਤੇ ਪੰਜਾਬ ਦੇਸ਼ ਦੀ ਕਥਾ ਸੁਣਾਉਂਦੇ ਵੱਡੇ ਗੁਰੂ ਸਾਹਿਬਾਂ ਦੇ ਜੀਵਨ ਦੇ ਪ੍ਰਸੰਗ ਮਾਤਾ ਨਾਨਕੀ ਜੀ ਪੋਤਰੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਲ ਸਰੂਪ ਵਿੱਚ ਸੁਣਾਉਂਦੇ ਹਨ ਬਚਨ।
ਮਾਤ ਸੋ ਦਾਦੀ ਦੇਖਤ ਰਹੇ,
ਦਾਦੀ ਮਾਤਾ ਨਾਨਕੀ ਜੀ ਦੇਖ ਕੇ ਬਹੁਤ ਖੁਸ਼ ਹੁੰਦੇ ਹਨ, ਰੂਪ ਦੇਖ ਕੇ।
ਕਰਹਿ ਸਨੇਹ ਦੁਲਾਰਨ ਕਣੋ,
ਬਹੁਤ ਹੀ ਲਾਡ ਪਿਆਰ ਦੇ ਸਹਿਤ ਪਰਵਰਿਸ਼ ਕਰਦੇ ਹਨ।
ਕ੍ਰਿਸ਼ਨ ਪੁੱਤਰ ਕੋ ਜਸਦਾ ਮਨੋ,
ਕਵੀ ਜੀ ਦੱਸਦੇ ਹੈ ਜਿਵੇਂ ਕਿ ਜਸਦਾ ਮਾਤਾ ਦੁਆਪਰ ਯੁੱਗ ਦੇ ਅਵਤਾਰ ਆਪਣੇ ਪੁੱਤਰ ਕ੍ਰਿਸ਼ਨ ਜੀ ਨੂੰ ਬੜੇ ਪਿਆਰ ਲਾਡ ਨਾਲ ਪਾਲਿਆ ਕਰਦੀ ਸੀ।
ਜਥਾ ਜੰਗ ਮਹਿ ਤਰਾਸ ਕਨੇਰੇ,
ਅਤੇ ਜਿਸ ਪ੍ਰਕਾਰ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਨਾਲ ਜਦੋਂ ਵੱਡੇ ਗੁਰੂ ਸਾਹਿਬਾਂ ਦੇ ਜੰਗ ਯੁੱਧ ਹੁੰਦੇ ਰਹੇ ਆ, ਔਰ ਬਹੁਤਾ ਹੀ ਭੈ ਵਾਲਾ ਸਮਾਂ ਹੁੰਦਾ ਰਿਹਾ।
ਉਚਰ ਸੁਨਾਵਤ ਹੈ ਬਹੁ ਬੇਰੇ,
ਮਾਤਾ ਨਾਨਕੀ ਜੀ ਉਹ ਬਾਤਾਂ ਵੀ ਸੁਣਾਉਂਦੇ ਆ ਬਹੁਤੀ ਵਾਰ ਕਿ ਜੰਗਾਂ ਯੁੱਧਾਂ ਦਾ ਜਦੋਂ ਬੜਾ ਸਮਾਂ ਭਿਆਨਕ ਹੁੰਦਾ ਸੀ, ਉਸ ਵੇਲੇ ਬਹੁਤ ਹੀ ਭੈਦਾਇਕ ਮਾਹੌਲ ਬਣਿਆ ਹੁੰਦਾ ਸੀ।
ਕਰਹਿ ਬਾਦ ਤਿਸ ਦੇਸ਼ ਵਿਸਾਲਾ,
ਮਾਤਾ ਜੀ ਇਸ ਤਰ੍ਹਾਂ ਦੱਸਦੇ ਹੈ ਕਿ ਬਾਲਾ ਪ੍ਰੀਤਮ ਜੀ ਉਸ ਦੇਸ਼ ਵਿੱਚ ਕੀ ਜਾਣਾ ਹੈ, ਉੱਥੇ ਤਾਂ ਬਹੁਤ ਹੀ ਝਗੜੇ ਹਕੂਮਤ ਦੇ ਜੋ ਰਾਜੇ ਮਹਾਰਾਜੇ ਹਾਕਮ ਹਨ ਕਰਦੇ ਨੇ ਗੁਰੂ ਸਾਹਿਬਾਂ ਨਾਲ।
ਭਇਓ ਬਿਖਾਦ ਤਹਾਂ ਬਹੁ ਕਾਲਾ,
ਬਹੁਤ ਸਮਾਂ ਕਈ ਵਾਰ ਉੱਥੇ ਤੁਰਕਾਨੀ ਫੌਜਾਂ ਨਾਲ ਝਗੜਾ ਹੋਇਆ, ਜੰਗ ਯੁੱਧ ਹੋਇਆ।
ਆਏ ਦੇਸ਼ ਇਸ ਮਹਿ ਸੁਖ ਪਾਏ,
ਇਸ ਦੇਸ਼ ਵਿੱਚ ਆਣ ਕੇ ਇਸ ਧਰਤੀ 'ਤੇ ਇਸ ਇਲਾਕੇ ਵਿੱਚ ਪਟਨਾ ਸ਼ਹਿਰ ਵਿਖੇ ਰਹਿ ਕੇ ਹੀ ਕਿਤੇ ਸੁੱਖ ਦਾ ਸਾਹ ਆਇਆ।
ਸਿੱਖ ਸੇਵਕ ਸਭ ਥਲ ਸਮਦਾਏ,
ਤੁਹਾਡੇ ਪਿਤਾ ਗੁਰੂ ਜੀ ਦੇ ਤਾਂ ਸਿੱਖ ਸੇਵਕ ਸਭ ਥਾਵਾਂ 'ਤੇ ਹੈ, ਸਭ ਥਾਈਂ ਸੰਗਤਾਂ ਗੁਰੂ ਕੀਆਂ ਹਨ।
ਅਨਕ ਅਕੋਰਨ ਕੋ ਅਰਪੰਤੇ,
ਇਸ ਲਈ ਇੱਥੇ ਵੀ ਸਾਨੂੰ ਸੁੱਖ ਆਨੰਦ ਹੀ ਹੈ। ਹੇ ਪੁੱਤਰ ਜੀ, ਇੱਥੇ ਵੀ ਸੰਗਤਾਂ ਆਉਂਦੀਆਂ, ਸਿੱਖ ਸੇਵਕ ਆਉਂਦੇ ਹਨ, ਬਹੁਤ ਪ੍ਰੇਮ ਸਹਿਤ ਅਨੇਕਾਂ ਸੁੰਦਰ ਕੀਮਤੀ ਭੇਟਾਵਾਂ ਅਰਪਦੇ ਹਨ।
ਆਏ ਸਮਾਨ ਹੈ ਜਥਾ ਕਹੰਤੇ,
ਜਿਸ ਤਰ੍ਹਾਂ ਤੁਸੀਂ ਆਖਦੇ ਹੋ ਆਖੋਗੇ, ਔਰ ਤੁਹਾਡੇ ਪਿਤਾ ਗੁਰੂ ਜੀ ਔਰ ਜਿੰਨੇ ਪਰਿਵਾਰ ਦੇ ਸੰਬੰਧੀ, ਸਾਡੇ ਵੱਲੋਂ ਵੀ ਜੇ ਕੋਈ ਸਿੱਖਾਂ ਨੂੰ ਬਚਨ ਕਿਹਾ ਜਾਂਦਾ ਹੈ ਤਾਂ ਸਿੱਖ ਬਚਨ ਮੰਨਦੇ ਹਨ।
ਲੈ ਬੋ ਕਹਾ ਪੰਜਾਬ ਮਜਹਰੇ,
ਪੰਜਾਬ ਦੀ ਧਰਤੀ 'ਤੇ ਜਾ ਕੇ ਲਾਲ ਜੀ ਕੀ ਪ੍ਰਾਪਤ ਕਰਨਾ ਹੈ।
ਹੇ ਸੁੱਤ ਇਤ ਦਿਸ਼ ਬਸ ਹੈ ਸੁਖਾਰੇ,
ਹੇ ਪੁੱਤਰ ਜੀ ਇੱਥੇ ਪਟਨਾ ਸ਼ਹਿਰ ਵਿੱਚ ਹੀ ਰਹਿ ਕੇ ਸੁੱਖ ਆਨੰਦ ਦੇ ਸਹਿਤ ਵੱਸਦੇ ਹਾਂ।
ਇਮ ਸਮਝ ਆਏ ਵਰਜਨਾ ਕਰਹੀ,
ਇਸ ਤਰ੍ਹਾਂ ਮਾਤਾਵਾਂ ਜੀ ਸਮਝਾ ਕੇ ਵਰਜਦੇ ਹਨ ਬਾਲਾ ਪ੍ਰੀਤਮ ਗੁਰੂ ਜੀ ਨੂੰ ਕਿ ਪੰਜਾਬ ਵੱਲ ਜਾਣ ਦੀ ਤੁਸੀਂ ਇੱਛਾ ਨਾ ਕਰੋ, ਇੱਥੇ ਹੀ ਪ੍ਰੇਮ ਸਹਿਤ ਸੁੱਖ ਮਾਣੋ।
ਤੂ ਆਪ ਬਹੁ ਬਾਰ ਉਚਰਹੀ,
ਤਾਂ ਵੀ ਆਪ ਬਾਲਾ ਪ੍ਰੀਤਮ ਗੁਰੂ ਮਹਾਰਾਜ ਸਾਹਿਬ ਜੀ ਬਹੁਤੀ ਵਾਰ ਆਪਣੀ ਰਸਨਾ ਤੋਂ ਪੰਜਾਬ ਦੀ ਧਰਤੀ ਵੱਲ ਜਾਣ ਦੀ ਸਿੱਖ ਪ੍ਰਗਟ ਕਰਦੇ ਹਨ।
ਤਾਹਾਂ ਚਲਨ ਚਿੱਤ ਚਹਿਤ ਹਮਾਰੋ,
ਇਸ ਤਰ੍ਹਾਂ ਆਖਦੇ ਨੇ ਮਾਤਾਵਾਂ ਜੀ ਨੂੰ, ਮਾਤਾ ਜੀ ਸਾਡਾ ਤਾਂ ਚਿੱਤ ਇਹੋ ਚਾਹੁੰਦਾ ਕਿ ਅਸੀਂ ਪੰਜਾਬ ਦੀ ਧਰਤੀ 'ਤੇ ਜਾ ਕੇ ਹੀ ਵਸੀਏ।
ਜਹਾਂ ਬੰਸ ਸੋਢੀ ਉਜਿਆਰੋ,
ਜਿੱਥੇ ਸੋਢ ਕੁਲ ਦੇ ਉਜਾਰਨ ਕਰਨ ਵਾਲੇ, ਸੋਢ ਕੁਲ ਦੇ ਪ੍ਰਕਾਸ਼ਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਵਸਦੀ ਰਹੀ, ਉੱਥੇ ਵਸੀਏ ਜਾ ਕੇ।
ਇਸ ਪ੍ਰਕਾਰ ਬਹੁ ਵਾਰ ਪ੍ਰਸੰਗ,
ਇਸ ਤਰ੍ਹਾਂ ਦੇ ਪ੍ਰਸੰਗ ਬਹੁਤ ਵਾਰ ਹੁੰਦੇ ਰਹੇ। ਬੜੀ ਵਾਰ ਬਾਲਾ ਪ੍ਰੀਤਮ ਗੁਰੂ ਜੀ ਨੇ ਕਿਹਾ ਕਿ ਮਾਤਾ ਜੀ ਜਿੱਥੋਂ ਦੀ ਕਥਾ ਤੁਸੀਂ ਸੁਣਾਉਂਦੇ ਗੁਰੂ ਸਾਹਿਬਾਨ ਦੀ, ਉੱਥੇ ਕਿਉਂ ਨਹੀਂ ਅਸੀਂ ਜਾਂਦੇ, ਉੱਥੇ ਜਾ ਕੇ ਅਸੀਂ ਰਹਿਣਾ ਕਰੀਏ, ਜਿੱਥੇ ਸਾਡੇ ਵੱਡ ਵਡੇਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਧਰਤੀ 'ਤੇ ਰਹੇ ਆ, ਅਸੀਂ ਉਹ ਧਰਤੀ ਛੱਡ ਕੇ ਇੱਧਰ ਕਿਉਂ ਵਸਣਾ ਹੈ, ਉੱਥੇ ਬੜਾ ਆਨੰਦ ਹੋਵੇਗਾ, ਵੱਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਆਨੰਦ ਕੌਤਕ ਮਾਣ ਕਰਦੇ ਰਹੇ ਹਨ। ਸੋ ਐਸੇ ਬੇਨਤੀਆਂ ਵਾਲੇ ਬਚਨ ਆਖਦੇ ਰਹੇ ਹਨ ਮਾਤਾਵਾਂ ਜੀ ਨੂੰ ਬਾਲਾ ਪ੍ਰੀਤਮ ਗੁਰੂ ਜੀ। ਅੱਗੋਂ ਵਰਜਣ ਵਾਸਤੇ ਮਾਤਾ ਜੀ ਬਚਨ ਸੁਣਾਉਂਦੇ ਰਹੇ ਕਿ ਇੱਥੇ ਹੀ ਰਹਿਣਾ ਕਰੋ।
ਹੋਤ ਭਇਓ ਗੁਰ ਜਨਨੀ ਸੰਗ,
ਮਾਤਾ ਨਾਨਕੀ ਜੀ ਦੇ ਨਾਲ ਇਸ ਤਰ੍ਹਾਂ ਵਾਰਤਾਲਾਪ ਹੁੰਦੀ ਰਹੀ ਹੈ।
ਦਿਨ ਪ੍ਰਤ ਵਧੇ ਸਰੀਰ ਬਿਸਾਲਾ,
ਕਵੀ ਜੀ ਦੱਸਦੇ ਦਿਨ ਪ੍ਰਤ ਦਿਨ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੀਰਕ ਅਵਸਥਾ ਵਿੱਚ ਵਾਧਾ ਹੁੰਦਾ ਹੈ, ਪ੍ਰਫੁੱਲਤ ਹੁੰਦਾ ਸਰੀਰ।
ਖੇਲਤ ਵਿਚਰਤ ਬਾਲਕ ਜਾਲਾ,
ਸਾਰੇ ਬਾਲਕਾਂ ਦੇ ਨਾਲ ਖੇਡਾਂ ਖੇਡਦੇ ਹਨ, ਵਿਚਰਦੇ ਹਨ ਪਟਨਾ ਸ਼ਹਿਰ ਵਿੱਚ।
ਦੋਹਰਾ ਕਰਤ ਕੂਚ ਦਿਨ ਪ੍ਰਤ ਮਜਲ,
ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਟਨਾ ਸ਼ਹਿਰ ਤੋਂ ਅਸਾਮ ਵੱਲ ਗਏ ਹੋਏ ਸਨ ਰਾਜੇ ਬਿਸ਼ਨ ਸਿੰਘ ਦੇ ਨਾਲ। ਉਧਰੋਂ ਜਦੋਂ ਆ ਰਹੇ ਹਨ, ਪੜਾਅ ਦਰ ਪੜਾਅ ਕਰਦਿਆਂ ਹੋਇਆ ਸਵੇਰ ਤੋਂ ਚੱਲ ਕੇ ਸ਼ਾਮ ਦੇ ਸਮੇਂ ਤੱਕ ਪੈਂਡਾ ਤਹਿ ਕਰਕੇ ਫਿਰ ਪੜਾਉ ਕਰਨਾ, ਡੇਰਾ ਕਰਨਾ, ਫਿਰ ਅਗਲਾ ਦਿਨ ਹੋਣ 'ਤੇ ਉੱਥੋਂ ਚਾਲੇ ਪਾਉਣੇ, ਇਵੇਂ ਪਟਨਾ ਸ਼ਹਿਰ ਵੱਲ ਆ ਰਹੇ।
ਗੁਰੂ ਸਮੇਤ ਨਰੇਸ਼,
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਿਸ਼ਨ ਸਿੰਘ ਰਾਜੇ ਦੇ ਸਮੇਤ ਉਸ ਦੀਆਂ ਫੌਜਾਂ ਦੇ ਆ ਰਹੇ ਹਨ ਸ਼ਹਿਰ ਪਟਨੇ ਵੱਲ।
ਪਹੁੰਚੇ ਪਟਨੇ ਆਨ ਕਰ,
ਆ ਪਹੁੰਚੇ ਹਨ ਜਦੋਂ ਪਟਨਾ ਸ਼ਹਿਰ ਵਿਖੇ।
ਭਇਓ ਆਨੰਦ ਵਿਸ਼ੇਸ਼,
ਬਹੁਤ ਵਿਸ਼ੇਸ਼ ਕਰਕੇ ਜਾਣੋ ਕਿ ਸਭ ਸੰਗਤਾਂ ਨੂੰ ਬਹੁਤ ਖੁਸ਼ੀਆਂ ਹੋਈਆਂ।
ਚੌਪਈ ਲਸ਼ਕਰ ਕੇ ਡੇਰੇ ਸਮਦਾਏ,
ਰਾਜੇ ਬਿਸ਼ਨ ਸਿੰਘ ਨੂੰ ਵੀ ਬਹੁਤ ਖੁਸ਼ੀ ਹੋਈ ਹੈ, ਅਤੇ ਉਹ ਫੌਜਾਂ ਦਾ ਜੋ ਲਸ਼ਕਰ ਹੈ, ਬਹੁਤ ਸਾਰੀਆਂ ਫੌਜਾਂ ਹਨ, ਬਹੁਤ ਸਾਰੇ ਇਹਨਾਂ ਨੇ ਡੇਰੇ ਵੱਖ ਵੱਖ ਥਾਵਾਂ 'ਤੇ ਕਰ ਲਏ।
ਉੱਤਰੇ ਪੁਰ 'ਤੇ ਬਾਹਰ ਆਏ,
ਪਟਨਾ ਸ਼ਹਿਰ ਤੋਂ ਬਾਹਰ ਇਹਨਾਂ ਨੇ ਉਤਾਰਾ ਕੀਤਾ ਹੈ ਆਣ ਕੇ।
ਬਿਸ਼ਨ ਸਿੰਘ ਨਿਰਪ ਉਤਰਨ ਕਰਿਓ,
ਅਤੇ ਬਿਸ਼ਨ ਸਿੰਘ ਰਾਜੇ ਨੇ ਵੀ ਆਪਣਾ ਉਤਾਰਾ ਡੇਰਾ ਕੀਤਾ।
ਸਤਿਗੁਰ ਨਿਕਟ ਹੋਤ ਪਾਖਰਿਓ,
ਅਤੇ ਆਪਣਾ ਡੇਰਾ ਕਰਕੇ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਡੇਰਾ ਕੀਤਾ ਹੋਇਆ ਹੈ, ਸਤਿਗੁਰਾਂ ਦੇ ਪਾਸ ਆਣ ਕੇ ਖੜ੍ਹਾ ਹੋਇਆ ਬਿਸ਼ਨ ਸਿੰਘ ਰਾਜਾ।
ਸਾਹਿਬਜ਼ਾਦੇ ਕੋ ਮੈਂ ਦਰਸ਼ਨ,
ਬੜੇ ਹੀ ਪਿਆਰ ਸਹਿਤ ਬੇਨਤੀ ਕਰਦਾ ਰਾਜਾ ਬਿਸ਼ਨ ਸਿੰਘ ਸਤਿਗੁਰੂ ਜੀ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਸਾਹਿਬਜ਼ਾਦਾ ਜੀ ਦੀ ਉਪਮਾ ਬਹੁਤ ਮੈਂ ਸੁਣੀ ਹੈ, ਉਹਨਾਂ ਦੇ ਮੈਂ ਵੀ ਦਰਸ਼ਨ ਕਰਨੇ ਚਾਹੁੰਦਾ ਹਾਂ।
ਕਰਿਓ ਚਹਿਤ ਹਾਂ ਚਰਨ ਸਪਰਸ਼ਨ,
ਤੇ ਉਹਨਾਂ ਦੇ ਮੈਂ ਚਰਨ ਪਰਸਣਾ ਚਾਹੁੰਦਾ ਤੁਹਾਡੇ ਲਾਲ ਜੀ ਦੇ।
ਅਧਿਕ ਲਾਲਸਾ ਰਹੇ ਔਰ ਮੇਰੇ,
ਤੇ ਮੇਰੇ ਮਨ ਵਿੱਚ ਇਹ ਬੜੀ ਤਾਂਘ ਹੈ ਦਰਸ਼ਨ ਕਰਨ ਦੀ।
ਪ੍ਰਾਪਤ ਹੋਏ ਮੋਹੇ ਇਸ ਬੇਰੇ,
ਇਸ ਵੇਲੇ ਤੁਹਾਡੇ ਸਪੁੱਤਰ ਜੀ ਦੇ ਲਾਲ ਜੀ ਦੇ ਮੈਨੂੰ ਦਰਸ਼ਨ ਪ੍ਰਾਪਤ ਹੋਣਗੇ, ਚਰਨ ਪਰਸਣੇ ਮਿਲਣਗੇ।
ਠਾਡੇ ਸਤਿਗੁਰ ਨਦੀ ਕਿਨਾਰੇ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੰਗਾ ਨਦੀ ਦੇ ਕਿਨਾਰੇ ਪਾਸ ਆਣ ਕੇ ਰੁਕੇ ਹੋਏ ਹਨ।
ਸੁਨ ਨਰੇਸ਼ ਤੇ ਬਾਕ ਉਚਾਰੇ,
ਸਤਿਗੁਰੂ ਜੀ ਨਦੀ ਕਿਨਾਰੇ ਖੜੇ ਹਨ। ਬਿਸ਼ਨ ਸਿੰਘ ਰਾਜੇ ਦੀ ਬੇਨਤੀ ਸੁਣ ਕੇ ਸਤਿਗੁਰਾਂ ਬਚਨ ਆਖਿਆ,
ਹਮ ਪੀ ਮਿਲ ਹੈ ਜਾਏ ਕਰ ਕਾਲੀ।
ਰਾਜਾ ਬਿਸ਼ਨ ਸਿੰਘ, ਅਸੀਂ ਇੱਥੇ ਨਗਰ ਨੇੜੇ ਤਾਂ ਪਹੁੰਚ ਗਏ ਹਾਂ, ਪਰ ਅਸੀਂ ਮਿਲਣਾ ਕੱਲ੍ਹ ਨੂੰ ਹੈ, ਜਾ ਕੇ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਜੀ ਨੂੰ ਔਰ ਆਪਣੇ ਮਹਿਲਾ ਨੂੰ ਔਰ ਆਪਣੇ ਸਾਹਿਬਜ਼ਾਦੇ ਨੂੰ ਮਿਲਾਂਗੇ ਅਸੀਂ ਕੱਲ੍ਹ ਦਾ ਦਿਨ ਹੋਣ 'ਤੇ।
ਇਹਾਂ ਬਿਤਾਵਹਿ ਰਾਤ ਉਜਾਲੀ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਨਗਰ ਵਿਖੇ ਪਹੁੰਚ ਵੀ ਗਏ ਹਨ, ਪਰ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਗੰਗਾ ਨਦੀ ਦੇ ਕਿਨਾਰੇ ਪਾਸ ਕੀਤਾ। ਆਮ ਕੋਈ ਮਨੁੱਖ ਹੁੰਦਾ ਆ, ਪਹਿਲਾਂ ਜਿੱਥੇ ਕਿਤੇ ਆਪਣੇ ਨਗਰ ਪਾਸ ਪਹੁੰਚਦਾ, ਛੇਤੀ ਨਾਲ ਜਾ ਕੇ ਆਪਣੇ ਘਰ ਪਰਿਵਾਰ ਨੂੰ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਕਿ ਇੰਨੀ ਦੂਰੋਂ ਆਇਆ ਚੱਲ ਕੇ, ਅਤੇ ਅਸੀਂ ਨੇੜੇ ਵੱਖਰੇ ਕਿਉਂ ਰਹਿਣਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਪਾਸ ਡੇਰਾ ਕੀਤਾ, ਬਿਸ਼ਨ ਸਿੰਘ ਰਾਜਾ ਕੋਲ ਆਇਆ, ਬੇਨਤੀ ਕਰਦਾ, ਮਹਾਰਾਜ ਤੁਹਾਡੇ ਲਾਲ ਜੀ ਦੇ ਦਰਸ਼ਨ ਕਰਨੇ। ਸਤਿਗੁਰਾਂ ਨੇ ਕਿਹਾ, ਰਾਜਾ ਬਿਸ਼ਨ ਸਿੰਘ, ਅਸੀਂ ਵੀ ਅੱਜ ਰਾਤ ਇੱਥੇ ਨੇੜੇ ਡੇਰਾ ਕਰਕੇ ਕੱਟਣੀ ਹੈ, ਕੱਲ੍ਹ ਦਾ ਸਮਾਂ ਹੋਣ ਅਤੇ ਸਵੇਰ ਹੋਣ 'ਤੇ ਆਪਣੇ ਘਰ ਵੱਲ ਨੂੰ ਚਾਲੇ ਪਾਵਾਂਗੇ ਨਾਲ ਜਾਈ।
ਸੁਧ ਕਹਿ ਪਠੀ ਮਾਤ ਕੇ ਤੀਰ।
ਅਤੇ ਇਸ ਪ੍ਰਕਾਰ ਇਵੇਂ ਇਹ ਵਿਚਾਰ ਜੋ ਕੀਤੀ, ਸਤਿਗੁਰੂ ਜੀ ਨੇ ਜੋ ਬਚਨ ਆਖੇ ਹਨ, ਇਹੋ ਖਬਰ ਆਪਣੇ ਮਾਤਾ ਨਾਨਕੀ ਜੀ ਦੇ ਪਾਸ ਭੇਜ ਦਿੱਤੀ ਹੈ।
ਡੇਰਾ ਪਰਿਓ ਨਦੀ ਕੇ ਤੀਰ।
ਸਿੱਖ ਨੇ ਆ ਕੇ ਦੱਸ ਦਿੱਤਾ ਹੈ ਮਾਤਾ ਜੀ ਨੂੰ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਪਟਨਾ ਸ਼ਹਿਰ ਪਹੁੰਚ ਗਏ ਨੇ। ਸਤਿਗੁਰੂ ਜੀ ਨੇ ਗੰਗਾ ਨਦੀ ਦੇ ਕਿਨਾਰੇ 'ਤੇ ਆਪਣਾ ਡੇਰਾ ਕੀਤਾ ਹੈ ਮਾਤਾ ਜੀ।
ਮਿਲ ਹੈ ਪ੍ਰਾਤ ਕੋ ਸੁਨ ਸੁਧ ਹਰਖੀ।
ਅਤੇ ਸਵੇਰੇ ਆ ਕੇ ਸਤਿਗੁਰੂ ਜੀ ਮਿਲਣਗੇ। ਮਾਤਾ ਨਾਨਕੀ ਜੀ ਇਹ ਖਬਰ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਦੇ ਆਉਣ ਦੀ ਸੁਣ ਕੇ ਬਹੁਤ ਖੁਸ਼ ਹੋਏ।
ਦਰਬ ਦਾਨ ਕੀ ਧਾਰਾ ਬਰਖੀ।
ਦਰਬ ਧਨ ਦੀ ਜੋ ਦਾਨ ਦੀ ਧਾਰਾ ਹੀ ਮਾਨੋ ਕਿ ਵਰਸਾ ਦਿੱਤੀ ਹੈ, ਜਿਵੇਂ ਬੱਦਲਾਂ ਦਾ ਮੀਂਹ ਪੈਂਦਾ ਹੈ, ਜਲਦੀ ਧਾਰਾ ਵਰਖਦੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚੋਂ ਦਾਨ ਧਨ ਆਦਿਕ ਦੀ ਧਾਰਾ ਵਰਸਾਈ, ਬਹੁਤਾ ਦਾਨ ਗਰੀਬਾਂ ਲੋੜਵੰਦਾਂ ਵਿੱਚ ਧਨ ਦਾ ਵੰਡਿਆ ਹੈ।
ਜਾਚਕ ਗਨ ਹਕਾਰ ਕਰ ਦੀਨ।
ਬਹੁਤ ਸਾਰੇ ਜਿਹੜੇ ਕਿ ਖੁਸ਼ੀਆਂ ਦੇ ਸਮੇਂ ਧਨ ਦੇ ਲੋੜਵੰਦ ਹਨ, ਮੌਕਾ ਚਾਹੁੰਦੇ ਹਨ ਕਿ ਕਦੋਂ ਕੋਈ ਐਸਾ ਖੁਸ਼ੀ ਦਾ ਮੌਕਾ ਹੋਵੇ ਤਾਂ ਜਾ ਕੇ ਅਸੀਂ ਧਨ ਪਦਾਰਥ ਪ੍ਰਾਪਤ ਕਰੀਏ, ਉਹਨਾਂ ਨੂੰ ਕੋਲ ਬੁਲਾ ਕੇ ਧਨ ਵੰਡਿਆ।
ਸੁਤ ਸਨੇਹ ਜਿਸ ਕੇ ਮਨ ਪੀਨ।
ਜਿਸ ਮਾਤਾ ਨਾਨਕੀ ਜੀ ਦੇ ਹਿਰਦੇ ਦੇ ਵਿੱਚ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਜੀ ਦੇ ਨਾਲ ਭਾਰੀ ਪਿਆਰ ਹੈ।
ਲੈ ਪੋਤਰੇ ਕੋ ਅੰਕ ਸੁਣਾਵੇ।
ਤੇ ਆਪਣੇ ਪੋਤਰੇ ਬਾਲਾ ਪ੍ਰੀਤਮ ਗੁਰੂ ਜੀ ਨੂੰ ਗੋਦ ਵਿੱਚ ਲੈ ਕੇ ਬਚਨ ਸੁਣਾਉਂਦੇ ਹਨ ਮਾਤਾ ਨਾਨਕੀ ਜੀ।
ਤੇਰੋ ਪਿਤਾ ਭੋਰ ਕੋ ਆਵੇ।
ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਕੱਲ੍ਹ ਨੂੰ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਆਉਣਗੇ।
ਅਤ ਆਨੰਦ ਸੁਣ ਸੁਣ ਸਭ ਕੀਨਾ।
ਅਤੇ ਸੁਣ ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਟਨਾ ਸ਼ਹਿਰ ਵਿੱਚ ਪਹੁੰਚਣ ਦੀ ਖਬਰ ਸੁਣ ਕੇ ਸਭਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਸੇਵਕ ਸਿੱਖ ਮਿਲੇ ਸੁਖ ਪੀਨਾ।
ਤੇ ਭਾਰੀ ਸੁਖ ਮਾਣ ਦੇ ਸਿੱਖ ਆ ਕੇ ਮਿਲਦੇ ਹਨ।
ਚਿਰੰਕਾਲ ਮੈਂ ਹਟ ਗੁਰ ਆਏ।
ਤੇ ਇਸ ਤਰ੍ਹਾਂ ਸੋਚਦੇ ਇੱਕ ਦੂਸਰੇ ਨੂੰ ਦੱਸਦੇ ਹੈ, ਬਹੁਤ ਸਮਾਂ ਹੋ ਗਿਆ ਸਤਿਗੁਰਾਂ ਨੂੰ ਪਟਨਾ ਸ਼ਹਿਰ ਤੋਂ ਗਿਆ ਨੂੰ, ਕਈ ਸਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸਾਮ ਵੱਲ ਬਿਤਾ ਦਿੱਤੇ ਹੈ, ਹੁਣ ਚੱਲ ਕੇ ਇੱਧਰ ਆਏ ਹਨ।
ਦੇਤ ਵਧਾਈ ਮਿਲ ਸਮਦਾਏ।
ਬਹੁਤ ਸਿੱਖ ਸੇਵਕ ਸੰਗਤਾਂ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਵਧਾਈਆਂ ਦੇ ਰਹੀਆਂ ਗੁਰੂ ਘਰ ਵਿਖੇ ਆ ਕੇ।
ਉਤਸਵ ਕਰਤੇ ਰਾਤ ਬਿਤਾਈ।
ਬਹੁਤ ਖੁਸ਼ੀਆਂ ਪ੍ਰਗਟ ਕਰਦਿਆਂ ਹੋਇਆਂ ਰਾਤਰੀ ਬਤੀਤ ਕੀਤੀ।
ਜਾਗੇ ਪਿੱਖ ਪ੍ਰਭਾਤ ਹੋਏ ਆਈ।
ਸਵੇਰ ਹੋਈ, ਅੰਬੇਖ ਕਰਕੇ ਉੱਠੇ ਹਨ।
ਸ਼੍ਰੀ ਗੁਜਰੀ ਕਰ ਨੀਰ ਉਸ਼ਨ ਕੋ,
ਤੇ ਮਾਤਾ ਗੁਜਰ ਕੌਰ ਜੀ ਜਲ ਗਰਮ ਕਰਕੇ ਇਸ਼ਨਾਨ ਕਰਾਉਂਦੇ ਹਨ।
ਪੁੱਤਰ ਇਸ਼ਨਾਨ ਹੈ ਮਰਦਤ ਤਨ ਕੋ,
ਆਪਣੇ ਪੁੱਤਰ ਬਾਲਾ ਪ੍ਰੀਤਮ ਗੁਰੂ ਜੀ ਦੇ ਪਾਵਨ ਤਨ ਦਾ ਮਲਮਲ ਇਸ਼ਨਾਨ ਕਰਾਉਂਦੇ।
ਬਹੁਰ ਬਸਤਰ ਬਰ ਬਹੁਤ ਬਰਨ ਕੇ,
ਬਹੁਤ ਰੰਗਾਂ ਦੇ ਸ੍ਰੇਸ਼ਟ ਬਸਤਰ ਪੁਸ਼ਾਕ ਪਹਿਨਾਵਣਾ ਕੀਤੇ ਹਨ। ਫਿਰ ਲਾਲ ਗੁਰੂ ਜੀ ਨੂੰ
ਪਹਿਰਾਵਤ ਦੁੱਤ ਹੇਤ ਕਰਨ ਕੇ,
ਬਹੁਤ ਸੋਭਨੀਕ ਸੋਭਾ ਦੇ ਸਹਿਤ ਕਰਨ ਵਾਸਤੇ ਸਜਾਉਣ ਵਾਸਤੇ ਸੋਹਣੇ ਬਸਤਰ ਪਹਿਨਾਏ ਮਾਤਾ ਜੀ ਨੇ।
ਕੰਚਨ ਕੁੰਡਲ ਜਟਤ ਜਵਾਹਰ,
ਜਵਾਹਰਾਂ ਦੇ ਜੜਤ ਸੁੰਦਰ ਕੁੰਡਲ ਆਦਿਕ ਹਨ ਪਹਿਨਾਏ।
ਮੁਕਤਾ ਉਜਲ ਦਿਪਤ ਹੈ ਜ਼ਾਹਰ,
ਜਿਨ੍ਹਾਂ ਵਿੱਚ ਪ੍ਰਗਟ ਹੀ ਜ਼ਾਹਰ ਹੀ ਜੋ ਮੋਤੀ ਆਦਿਕ ਜੜੇ ਹੋਏ ਬਹੁਤ ਪ੍ਰਕਾਸ਼ ਦੇ ਆ।
ਗੋਲ ਵਿਸਾਲ ਆਬ ਬੜ ਖਰੀ,
ਬਹੁਤ ਹੀ ਆਬ ਹੈ ਸੋਭਾ ਜਿੰਨਾ ਸੁੰਦਰ ਮੋਤੀਆਂ ਦੀ ਗੋਲ ਗੋਲ ਐਸੇ ਸ੍ਰੇਸ਼ਟ ਮੋਤੀ ਹਨ।
ਮੁਖ ਮੰਡਲ ਪਰ ਸ਼ੋਭਾ ਕਰੀ,
ਤੇ ਮੁਖ ਮੰਡਲਾਕਾਰ ਸੋਹਣੇ ਮੁਖੜੇ ਤੇ ਬਹੁਤ ਸੋਹਣੀ ਸਜਤ ਹੋ ਰਹੀ ਹੈ।
ਸਿਰ ਪਰ ਚੀਰਾ ਚਾਰ ਸੁਹਾਵਾ,
ਤੇ ਬਾਲਾ ਪ੍ਰੀਤਮ ਗੁਰੂ ਜੀ ਦੇ ਸੀਸ ਉੱਪਰ ਸੋਹਣਾ ਸੁੰਦਰ ਦਸਤਾਰਾ ਸਜਾਇਆ।
ਜਿਗਾ ਬੰਦ ਕਰ ਬਹੁਤ ਦੁੱਤ ਪਾਵਾ,
ਸੁੰਦਰ ਦਸਤਾਰ ਦੇ ਉੱਪਰ ਜਿਗਾ ਬੰਨਣਾ ਕੀਤੀ ਹੈ, ਉੱਪਰ ਕਲਗੀ ਸਜਾਈ ਹੈ ਸੋਭਾ ਦੇ ਸਹਿਤ।
ਲਗ ਮਾਲਾ ਮੁਕਤਨ ਕੀ ਲੜੀ,
ਮੋਤੀਆਂ ਦੀ ਲੜੀ ਵਾਲੀ ਜੋ ਛੋਟੀ ਮਾਲਾ ਗਲੇ ਵਿੱਚ ਪਹਿਨਾਈ ਹੈ।
ਲੋਲਕ ਲਟਕਤ ਸਬਜ਼ੇ ਜ਼ਰੀ,
ਜੋ ਬੜੇ ਜਰੀਦਾਰ ਸੁੰਦਰ ਰਤਨ ਸਬਜ਼ ਹਰੇ ਰੰਗ ਦੇ ਜਿਹੜੇ ਹਨ ਉਹ ਲਟਕ ਰਹੇ ਮਾਲਾ ਵਿੱਚ ਚਮਕ ਰਹੇ ਹਨ।
ਹੀਰੇ ਵਿੱਚ ਦਮਕ ਹੈ ਬਹੁ ਮੋਲੇ,
ਬਹੁਤ ਵੱਡਮੁੱਲੇ ਹੀਰੇ ਮਾਲਾ ਦੇ ਵਿੱਚ ਚਮਕ ਰਹੇ ਹਨ।
ਦਿਪਤ ਹੈ ਇਤ ਉਤ ਉਰ ਪਰ ਡੋਲੇ,
ਇਸ ਤਰ੍ਹਾਂ ਜਦੋਂ ਇੱਧਰ ਉੱਧਰ ਲਾਲ ਗੁਰੂ ਬਾਲਾ ਪ੍ਰੀਤਮ ਗੁਰੂ ਮਹਾਰਾਜ ਜੀ ਹੁੰਦੇ ਹਨ ਤਾਂ ਮਾਲਾ ਜਿਸ ਵੇਲੇ ਹਿਲਦੀ ਹੈ ਤਾਂ ਬਹੁਤ ਸੋਭਾ ਹੁੰਦੀ ਹੈ।
ਨਵ ਰਤਨੇ ਬਾਹਨ ਬੰਦਵਾਏ,
ਸੁੰਦਰ ਬਾਜੂਆਂ ਤੇ ਬਾਹਨਾ ਬਾਹਾਂ ਤੇ ਜੋ ਡੌਲਿਆਂ ਤੇ ਨਵ ਰਤਨੇ ਜੋ ਸੁੰਦਰ ਗਹਿਣੇ ਮਾਤਾ ਗੁਜਰ ਕੌਰ ਜੀ ਨੇ ਬੰਨਣਾ ਕੀਤੇ ਹਨ।
ਜਨ ਨਵ ਗ੍ਰਹਿ ਪੁਜ ਸੋਂ ਲਪਟਾਏ,
ਬਾਲਾ ਪ੍ਰੀਤਮ ਗੁਰੂ ਜੀ ਦੇ ਡੌਲਿਆਂ ਨਾਲ ਸੁੰਦਰ ਨਵ ਰਤਨੇ ਬੰਨਣਾ ਸਜਾਉਣਾ ਕੀਤੇ ਆ। ਕਵੀ ਜੀ ਦੱਸਦੇ ਜਾਣੋ ਕਿ ਜਿਵੇਂ ਨੌ ਗ੍ਰਹਿ ਹੀ ਬਾਹਾਂ ਦੇ ਨਾਲ ਆ ਕੇ ਸਜ ਗਏ ਹੋਣ।
ਕੰਕਨ ਕੰਚਨ ਦਿਪ ਹੈ ਜੜਾਊ,
ਤੇ ਬੜੇ ਜੜਾਊਆਂ ਜੜਤ ਹੀਰੇ ਜੜਤ ਜਿਹੜੇ ਸੁੰਦਰ ਸੋਨੇ ਦੇ ਕੜੇ ਹਨ ਉਹ ਕਰ ਕਮਲਾਂ ਵਿੱਚ ਪਹਿਨਾ ਦਿੱਤੇ।
ਜੁਗ ਕਰ ਮਹਿ ਸੁੰਦਰ ਪਹਿਰਾਊ,
ਦੋਵਾਂ ਹੱਥਾਂ ਵਿੱਚ ਪਹਿਨਾ ਦਿੱਤੇ ਹਨ ਸੋਹਣੇ ਕੜੇ।
ਚੀਨੇ ਅੰਬਰ ਕੋ ਗਰ ਜਾਮਾ,
ਤੇ ਬਰੀਕ ਬਸਤਰਾਂ ਦਾ ਗਲੇ ਵਿੱਚ ਜਾਮਾ ਪੁਸ਼ਾਕਾ ਪਹਿਨਾਇਆ ਹੈ।
ਪਹਿਰਾ ਉਹ ਸ਼ੋਭਤ ਬਿਰਾਮਾ,
ਬਹੁਤ ਸੁੰਦਰ ਜੋ ਪਹਿਨਿਆ ਹੋਇਆ ਸੋਭਦਾ ਹੈ।
ਜ਼ਰੀਦਾਰ ਜਿਸਕੇ ਜੁਗ ਛੋਰ,
ਤੇ ਜਿਸ ਦੇ ਦੋ ਪੱਲੜੇ ਬੜੇ ਹੀ ਜ਼ਰੀਦਾਰ ਸਜ ਰਹੇ ਹਨ, ਐਸਾ ਸੁੰਦਰ ਪਰਣਾ ਸਾਫਾ ਗਲੇ ਵਿੱਚ ਪਾਉਣ ਵਾਲਾ।
ਡਾਰ ਸਿਕੰਦ ਤਰੇ ਕੋ ਛੋਰ,
ਮੋਢੇ ਉੱਪਰ ਇਹੋ ਜਿਹਾ ਜੋ ਦੁਪੱਟਾ ਹੈ ਸੁੰਦਰ ਜੋ ਹਜੂਰੀਆ ਹੈ ਉਹ ਸਜਾਇਆ ਰੱਖੇ ਧਰਨਾ ਕੀਤਾ ਹੈ ਬਹੁਤ ਦੋਵੇਂ ਲੜ ਛੱਡ ਕੇ।
ਇਮ ਸਜਾਏ ਕਰ ਸੁੰਦਰ ਸਾਰੇ,
ਇਸ ਤਰ੍ਹਾਂ ਸੁੰਦਰਤਾ ਦੇ ਸਹਿਤ ਸਜਾ ਕਰਕੇ ਮਾਤਾ ਗੁਜਰ ਕੌਰ ਜੀ ਨੇ ਬਾਲਾ ਪ੍ਰੀਤਮ ਆਪਣੇ ਲਾਲ ਜੋ ਛੋਟੇ ਸਰੂਪ ਵਿੱਚ ਬਾਲਕ ਗੁਰੂ ਜੀ ਨੂੰ
ਸਮਝਾਵਤ ਦੇ ਸਿੱਖ ਉਦਾਰੇ,
ਤੇ ਨਾਲ ਹੀ ਬਚਨ ਸਮਝਾਏ ਸ੍ਰੇਸ਼ਟ ਸਿੱਖਿਆ ਦੇ ਕੇ ਮਾਤਾ ਜੀ ਨੇ।
ਤੋਹੇ ਪਿਤਾ ਕੇ ਸਾਥ ਨਰੇਸ਼ੂ,
ਇਹ ਲਾਲ ਜੀ ਤੁਹਾਡੇ ਪਿਤਾ ਜੀ ਦੇ ਨਾਲ ਆ ਰਿਹਾ ਹੈ, ਜੋ ਰਾਜਾ ਬਿਸ਼ਨ ਸਿੰਘ ਵੀ ਚੱਲ ਕੇ ਪਹੁੰਚ ਰਿਹਾ ਹੈ।
ਐਹੈ ਨਰਗਨ ਸੰਗ ਵਿਸ਼ੇਸ਼ੂ,
ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਬਿਸ਼ਨ ਸਿੰਘ ਰਾਜਾ ਆਉਂਦਾ ਹੈ ਔਰ ਹੋਰ ਬਹੁਤ ਸਾਰੇ ਜੋ ਲੋਕ ਹਨ ਚੱਲ ਕੇ ਆ ਰਹੇ ਤੁਹਾਡੇ ਦਰਸ਼ਨ ਕਰਨ ਵਾਸਤੇ।
ਕਰ ਬੰਦਨ ਪਿਤ ਅੰਕ ਥਰੀਜੈ,
ਤੁਸੀਂ ਨਮਸਕਾਰ ਕਰਨੀ ਆਪਣੇ ਪਿਤਾ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਉਹਨਾਂ ਦੀ ਗੋਦ ਵਿੱਚ ਬੈਠਣਾ।
ਨਿਰਪ ਕੇ ਸੰਗ ਬੋਲ ਬੋ ਕੀਜੈ,
ਪ੍ਰੇਮ ਸਹਿਤ ਵਚਨ ਤੁਸੀਂ ਸੁਣਾਉਣੇ ਆ ਬਿਸ਼ਨ ਸਿੰਘ ਰਾਜੇ ਨਾਲ ਵੀ ਗੱਲ ਕਰਕੇ।
ਇਮ ਘਰ ਮੈਂ ਫਰਸ਼ਾਇਦਿਕ ਤਿਆਰੀ,
ਫਰਸ਼ਾਦਿਕ ਤਿਆਰੀ ਇਸ ਪ੍ਰਕਾਰ ਜੋ ਗੁਰੂ ਘਰ ਦੇ ਵਿੱਚ ਫਰਸ਼ ਆਦਿਕ ਦੀ ਵੀ ਵਿਛਾਉਣੇ ਸੁੰਦਰ ਵਿਛਾ ਕੇ ਸੋਹਣਾ ਫਰਸ਼ ਵਿਛਾਉਣ ਦੀ ਤਿਆਰੀ ਵੀ ਮਾਤਾਵਾਂ ਜੀ ਨੇ ਕਰਵਾਈ ਹੈ।
ਕਰਤ ਭਏ ਪ੍ਰਤੀਖਣ ਧਾਰੀ,
ਉਡੀਕ ਧਾਰਨ ਕਰਕੇ ਕਿ ਕਦੋਂ ਆ ਰਹੇ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸੋ ਐਸੇ ਆਉਣ ਦੀ ਉਡੀਕ ਵਿੱਚ, ਸਤਿਗੁਰਾਂ ਦੀ ਉਡੀਕ ਵਿੱਚ ਸਭ ਤਿਆਰੀ ਕੀਤੀ ਗਈ ਹੈ ਗੁਰੂ ਘਰ ਵਿਖੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜੋ ਅਗਲਾ ਦਿਨ ਹੋਣ 'ਤੇ ਆਉਂਦੇ ਹਨ ਬਿਸ਼ਨ ਸਿੰਘ ਰਾਜੇ ਦੇ ਸਮੇਤ ਆਪਣੇ ਘਰ ਵਿਖੇ ਜਿਵੇਂ ਮਹਾਰਾਜ ਪਹੁੰਚਦੇ ਹਨ, ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਮਹਾਨ ਰੌਣਕਾਂ, ਮਹਾਨ ਖੁਸ਼ੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਦੀਆਂ ਸਿੱਖਾਂ ਸੇਵਕਾਂ ਵਿੱਚ, ਪਰਿਵਾਰ ਵਿੱਚ, ਨਗਰ ਨਿਵਾਸੀ ਸੰਗਤਾਂ ਵਿੱਚ ਹੋਈਆਂ ਹਨ। ਬਹੁਤ ਪ੍ਰਸੰਨਤਾ ਹੋਈ ਸਭ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਲੰਬੇ ਸਮੇਂ ਬਾਅਦ ਆ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਗਰੀਬ ਨਿਵਾਸ ਸਤਿਗੁਰੂ ਸਾਹਿਬ ਜੀ ਦੀ ਕਥਾ ਦੇ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸੁਣਨੇ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਤ ਬਖਸ਼ਣ ਹਾਰ ਹੋ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ। ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਸਾਡੇ ਸਭ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਵੱਸ ਜਾਵੇ, ਜਿਸ ਕਰਕੇ ਆਪਣਾ ਇਹ ਲੋਕ ਔਰ ਪਰਲੋਕ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੀਤ ਕਰਕੇ ਸਫਲਾ ਕਰ ਸਕੀਏ।
ਕਰ ਬੰਧਨ ਪਿਤ ਅੰਕ ਥਰੀਜੈ, ਨਿਰਪਕੇ ਸੰਗ ਬੋਲ ਬੋ ਕੀਜੈ, ਇਮ ਘਰ ਮੈਂ ਫਰਸ਼ਾਦਿਕ ਤਿਆਰੀ, ਕਰਤ ਭਏ ਪ੍ਰਤੀਖਣ ਧਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।